ਸੁਧਾਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਦਲ ਬੁੱਢੈ ਦੁਆਬੋ ਮੱਲਿਓ ਭਏ ਤਰਨ ਸੋ ਰਾਵੀ ਪਾਰ ਤੋਤਰੈ ਦੁਆਬੇ ਮਲ ਬਹਿਓ ਤੁਰਕਣ ਆਈ ਹਾਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ ਪਰਮ ਸਤਿਕਾਰ ਜੋ ਗੁਰੂ ਕੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਨੇ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦੇ ਪਾਠ ਕੀਰਤਨ ਸ਼ਰਨ ਕੀਤੇ ਹਨ। ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ ਖਾਲਸੇ ਪੰਥ ਦਾ ਇਤਿਹਾਸ ਜੋ 18ਵੀਂ ਸਦੀ ਵਿੱਚ ਸਿੰਘਾਂ ਨੇ ਬੜੀਆਂ ਭਾਰੀ ਮੁਸੀਬਤਾਂ ਦੇ ਵਿੱਚ ਪੰਜਾਬ ਨੂੰ ਮੁਗਲ ਹਕੂਮਤ ਤੋਂ ਆਜ਼ਾਦ ਕਰਾਇਆ, ਪਠਾਣਾਂ ਦੇ ਕਬਜ਼ੇ 'ਚ ਪੰਜਾਬ ਜਾ ਰਿਹਾ ਸੀ ਉਸ ਨੂੰ ਵੀ ਰੋਕ ਪਾਈ, ਔਰ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਚਨ ਸੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ, ਉਸ ਬਚਨ ਨੂੰ ਸਾਕਾਰ ਕੀਤਾ। ਸਿੰਘਾਂ ਦੇ ਇਸ ਪਰਮ ਪੁਰਸਾਰਥ ਦੇ ਸਾਰੇ ਇਤਿਹਾਸ ਨੂੰ ਭਾਈ ਰਤਨ ਸਿੰਘ ਜੀ ਨੇ ਕਲਮਬੰਦ ਕੀਤਾ ਹੈ। ਪਿਛਲੇ ਲਗਭਗ 2 ਮਹੀਨਿਆਂ ਤੋਂ ਆਪ ਜੀ ਇਹ ਕਥਾ ਸਰਵਣ ਕਰ ਰਹੇ ਹੋ, ਹੁਣ ਸਰਵਣ ਕਰੀਏ ਕਿ ਕਿਸ ਪ੍ਰਕਾਰ ਦੇ ਨਾਲ ਸਿੰਘਾਂ ਨੇ ਪੰਜਾਬ ਦੇ ਉੱਤੇ ਕਬਜ਼ੇ ਕੀਤੇ ਸਨ, ਸਿੱਖਾਂ ਦਾ ਸ਼ੁਰੂ 'ਚ ਰਾਜ ਕਿਵੇਂ ਬਣਿਆ ਸੀ, ਪਿੰਡਾਂ ਵਿੱਚ ਸਿੰਘਾਂ ਨੇ ਇਲਾਕੇ ਮੱਲ ਲਏ, ਦੁਆਬਾ ਬੁੱਢੇ ਦਲ ਨੇ ਮੱਲ ਲਿਆ ਅਤੇ ਰਾਵੀ ਤਰਨੇ ਦਲ ਦੇ ਪਰਲੇ ਪਾਸੇ ਜਿਹੜਾ ਪੱਛਮੀ ਪੰਜਾਬ ਹੈ ਗੁਜਰਾਂਵਾਲਾ ਦਾ ਸਾਰਾ ਇਲਾਕਾ ਉਹ ਤਰਨੇ ਦਲ ਦੇ ਕਬਜ਼ੇ ਵਿੱਚ ਆ ਗਿਆ। ਉਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਦਲ ਬੁੱਢੈ ਦੁਆਬੋ ਮੱਲਿਓ ਭਏ ਤਰਨ ਸੋ ਰਾਵੀ ਪਾਰ।
ਬੁੱਢਾ ਦਲ ਜਿਹੜਾ ਸੀ ਉਹਨੇ ਦੁਆਬੇ ਦਾ ਇਲਾਕਾ ਮੱਲ ਲਿਆ, ਦੁਆਬਾ ਯਾਨੀ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਫਗਵਾੜੇ ਦਾ ਇਹ ਸਾਰਾ ਇਲਾਕਾ ਸਤਲੁਜ ਅਤੇ ਬਿਆਸ ਦਾ ਵੀ ਵਿਚਕਾਰਲਾ ਇਲਾਕਾ ਜੋ ਇਸਨੂੰ ਦੁਆਬਾ ਕਹਿੰਦੇ ਹਨ, ਇਹ ਬੁੱਢੇ ਦਲ ਨੇ ਕਬਜ਼ੇ ਕਰਕੇ ਜਲੰਧਰ ਰਾਜਧਾਨੀ ਬਣਾ ਲਈ।
ਤੋਤਰੈ ਦੁਆਬੇ ਮੱਲ ਬਹਿਓ ਤੁਰਕਣ ਆਈ ਹਾਰ।
ਜਦੋਂ ਤੁਰਕਾਂ ਦੀ ਹਾਰ ਹੋਣ ਲੱਗ ਪਈ, ਦੁਆਬਾ ਸਿੰਘਾਂ ਨੇ ਖੋਹ ਲਿਆ ਤੁਰਕਾਂ ਕੋਲੋਂ, ਉਧਰੋਂ ਕਸੂਰ ਵਿੱਚ ਤਰਨੇ ਦਲ ਨੇ ਕਸੂਰ ਫਤਿਹ ਕਰ ਲਈ, ਰਾਵੀ ਤੋਂ ਪਰਲਾ ਪਾਸਾ ਵੀ ਖਾਲਸੇ ਦੇ ਕਬਜ਼ੇ ਆ ਗਿਆ, ਤੁਰਕਾਂ ਦੀ ਹਾਰ ਹੋ ਗਈ, ਸਾਰੇ ਪਾਸੇ ਤੁਰਕਾਂ ਦੇ ਕਬਜ਼ੇ ਛੁੱਟਣ ਲੱਗ ਪਏ। ਸਿਰਫ ਲਾਹੌਰ ਦੇ ਵਿੱਚ ਸੂਬਾ ਰਹਿ ਗਿਆ ਇੱਕ ਤੁਰਕਾਂ ਦਾ, ਉਹ ਨਾਮ ਮਾਤਰ ਸੀ ਕਿਉਂਕਿ ਲਾਹੌਰ ਦੇ ਆਲੇ ਦੁਆਲੇ ਦਾ ਇਲਾਕਾ ਵੀ ਸਿੰਘਾਂ ਨੇ ਸਰਕਾਰੀ ਖਜ਼ਾਨੇ ਦੇ ਵਿੱਚ ਟੈਕਸ ਜਾਣ ਹੀ ਨਹੀਂ ਦਿੱਤਾ, ਇਹਦੇ ਕਰਕੇ ਉਹ ਵੀ ਬੜਾ ਦੁਖੀ ਹੋ ਕੇ ਲੁੱਕ ਕੇ ਅੰਦਰ ਬੈਠਾ ਹੈ।
ਚੜ ਸਿੰਘ ਕੁਜਰੈ ਵਾਲ ਮੱਲ ਕਰੈ ਚੋ ਤਰਫੈ ਦੌਰ।
ਜਿਹੜਾ ਗੁਜਰਾਂ ਵਾਲਾ ਕਿਲ੍ਹਾ ਹੈ, ਚੜ੍ਹਤ ਸਿੰਘ ਨੇ ਉਹ ਮੱਲ ਲਿਆ, ਕਿਲ੍ਹਾ ਕਾਇਮ ਕਰ ਲਿਆ, ਬਹੁਤ ਸੁੰਦਰ ਕਿਲ੍ਹਾ ਤਿਆਰ ਕੀਤਾ, ਔਰ ਉਸ ਦੇ ਵਿੱਚ ਕਬਜ਼ਾ ਕਰਕੇ ਚੜ੍ਹਤ ਸਿੰਘ ਨੇ ਆਲੇ ਦੁਆਲੇ ਦਾ ਸਾਰਾ ਇਲਾਕਾ ਉਗਰਾ ਲਿਆ। ਗੁਜਰਾਂ ਵਾਲੇ ਦੇ ਇਲਾਕੇ ਵਿੱਚ ਚੜ੍ਹਤ ਸਿੰਘ ਦਾ ਨਿਸ਼ਾਨ ਝੂਲ ਗਿਆ।
ਕਾਬਲ ਰਾਹੇ ਤਉ ਬੰਦ ਭਇਓ ਔ ਭਇਓ ਮੁਲਕ ਮੈਂ ਰੌਰ।
ਇਹ ਗੁਜਰਾਂ ਵਾਲੇ ਨੇ ਕਿਲ੍ਹੇ ਨੇ ਕਾਬਲ ਦਾ ਰਸਤਾ ਰੋਕ ਦਿੱਤਾ, ਜੋ ਇਹ ਗੁਜਰਾਂ ਵਾਲੇ ਵਿੱਚ ਕਿਲ੍ਹਾ ਬਣਾਉਣ ਦਾ ਮਤਲਬ ਵੀ ਚੜ੍ਹਤ ਸਿੰਘ ਦਾ ਇਹੀ ਸੀ ਕਿ ਮੈਂ ਉਹ ਰਸਤਾ ਬੰਦ ਕਰਨਾ ਹੈ ਜਿਹੜਾ ਕਾਬਲ ਵੱਲੋਂ ਆਉਂਦਾ ਹੈ, ਪੰਜਾਬ ਨੂੰ ਲੁੱਟਣ ਵਾਸਤੇ ਲੁਟੇਰੇ ਲੰਘ ਕੇ ਗੁਜਰਾਂ ਵਾਲੇ ਤੋਂ ਆਉਂਦੇ ਨੇ, ਇਸ ਕਰਕੇ ਵੱਡੀ ਭਾਰੀ ਫੌਜ ਉੱਥੇ ਖਾਲਸੇ ਦੀ ਤੈਨਾਤ ਕਰ ਦਿੱਤੀ ਗਈ। ਹਾਂਜੀ,
ਚਾਓ ਪਈ ਜਬ ਜਗ ਮੈਂ ਯਾਉ ਰੌਰਾ ਪਰਾ,
ਤੇ ਸਾਰੇ ਪਾਸੇ ਰੌਲਾ ਪੈ ਗਿਆ ਵੀ ਸਿੱਖਾਂ ਦਾ ਰਾਜ ਹੋ ਗਿਆ। ਸਿੱਖਾਂ ਨੇ ਇਲਾਕੇ ਮੱਲ ਲਏ ਨੇ, ਦੁਆਬਾ ਸਾਰਾ ਹੀ ਸਿੱਖਾਂ ਦੇ ਕਬਜ਼ੇ ਵਿੱਚ ਹੈ, ਰਾਵੀ ਤੋਂ ਪਰਲਾ ਪਾਸਾ ਵੀ ਸਿੱਖਾਂ ਦੇ ਕਬਜ਼ੇ ਵਿੱਚ ਹੈ, ਕਸੂਰ ਵੀ ਸਿੱਖਾਂ ਦੇ ਕਬਜ਼ੇ ਵਿੱਚ ਹੈ, ਇਹ ਰੌਲਾ ਪੈ ਗਿਆ।
ਲਾਹੌਰੀ ਸੂਬੇ ਸੁਣ ਗੁੱਸਾ ਕਰਾ,
ਲਾਹੌਰ ਦੇ ਸੂਬੇ ਨੂੰ ਬੜਾ ਗੁੱਸਾ ਚੜਿਆ, ਅੱਗ ਲੱਗ ਗਈ ਉਸਨੂੰ ਕਿ ਮੈਂ ਸਾਰੇ ਪੰਜਾਬ ਦਾ ਮਾਲਕ ਹੋ ਕੇ ਵੀ ਅੰਦਰ ਬੈਠਾ ਹਾਂ ਤੇ ਮੇਰਾ ਸਾਰਾ ਇਲਾਕਾ ਸਿੱਖਾਂ ਨੇ ਲੁੱਟ ਖਾਧਾ ਹੈ।
ਚੜਿਓ ਨਵਾਬ ਵੱਡ ਲੈ ਤੁਪ ਖਾਨੋ,
ਨਵਾਬ ਲਾਹੌਰ ਨੇ ਵੱਡੀ ਭਾਰੀ ਫੌਜ ਇਕੱਠੀ ਕੀਤੀ, ਤੋਪ ਖਾਨਾ ਲੈ ਕੇ ਉਧਰੋਂ ਅਬਦਾਲੀ ਦੀ ਫੌਜ ਸੱਦ ਲਈ ਤੇ ਬੜੀ ਭਾਰੀ ਫੌਜ ਨਾਲ ਸਿੱਖਾਂ ਦੇ ਨਾਲ ਲੜਾਈ ਕਰਨ ਲਈ ਸੂਬੇਦਾਰ ਲਾਹੌਰ ਚੜਿਆ।
ਗੁਜਰਾਂ ਵਾਲ ਗਿਰਦ ਘੇਰੋ ਠਾਨੋ,
ਲਾਹੌਰ ਦੇ ਸੂਬੇ ਨੇ ਨਵਾਬ ਨੇ ਜਾ ਕੇ ਗੁਜਰਾਂ ਵਾਲੇ ਨੂੰ ਘੇਰਾ ਪਾ ਲਿਆ। ਗੁਜਰਾਂ ਵਾਲੇ ਦੇ ਕਿਲ੍ਹੇ ਦੇ ਆਲੇ ਦੁਆਲੇ ਘੇਰਾ ਪਾ ਕੇ ਬੈਠ ਗਏ ਤੁਰਕਾਂ ਦੀ ਭਾਰੀ ਫੌਜ।
ਫੌਜ ਗਿਰਦ ਪਈ 30,000,
30,000 ਫੌਜ ਮੁਸਲਮਾਨੀ ਫੌਜ ਲੈ ਕੇ ਨਵਾਬ ਲਾਹੌਰ ਨੇ ਸਰਦਾਰ ਚੜ੍ਹਤ ਸਿੰਘ ਨੂੰ ਗੁਜਰਾਂ ਵਾਲੇ ਵਿੱਚ ਘੇਰ ਲਿਆ।
1,000 ਕੁ ਸਿੰਘ ਵੜਿਓ ਅੰਦਰ ਵਾਰ,
ਸਰਦਾਰ ਚੜ੍ਹਤ ਸਿੰਘ ਕੋਲ ਉਸ ਵੇਲੇ ਕਿਲ੍ਹੇ ਦੇ ਅੰਦਰ ਕੁੱਲ 1,000 ਸਿੰਘ ਸਨ, ਬਾਕੀ ਸਿੰਘ ਇਲਾਕਿਆਂ 'ਚ ਬਾਹਰ ਗਏ ਹੋਏ ਸਨ, ਇਸ ਕਰਕੇ ਉਹ ਉੱਥੇ ਪਹੁੰਚ ਨਹੀਂ ਸਕੇ ਅਤੇ ਘੇਰਾ ਪੈ ਗਿਆ ਕਿਲ੍ਹੇ ਨੂੰ।
ਤੁਰਕ ਆਟਾ ਅਰ ਸਿੰਘ ਮੱਧ ਲੂਣ,
30,000 ਤੁਰਕਾਂ ਦੇ ਸਾਹਮਣੇ 1,000 ਸਿੰਘ ਕੀ ਕਰ ਸਕਦੇ ਸਨ, ਜਿਵੇਂ ਆਟੇ 'ਚ ਲੂਣ ਹੁੰਦਾ ਸਿੱਖਾਂ ਦੀ ਇੰਨੀ ਕੁ ਗਿਣਤੀ ਸੀ।
ਪਰ ਤੁਰਕਣ ਕੈ ਪੈ ਰਹੀ ਸੂਨ,
ਪਰ ਤੁਰਕਾਂ ਨੂੰ ਫੇਰ ਵੀ ਗਸ਼ੀਆਂ ਪੈਂਦੀਆਂ ਸਨ, ਉਹਨਾਂ ਨੂੰ ਘਬਰਾਹਟ ਹੁੰਦੀ ਸੀ ਕਿ ਸਿੱਖ ਕਿਤੇ ਸਾਨੂੰ ਬਾਹਰੋਂ ਆ ਕੇ ਹੱਲਾ ਨਾ ਕਰ ਦੇਣ, ਦੂਸਰੇ ਦਲ ਨਾ ਆ ਜਾਣ ਸਿੱਖਾਂ ਦੇ।
ਤੋਪਖਾਨਾ ਦਿਓ ਇੱਕ ਵੱਲ ਲਾਏ,
ਉਹਨਾਂ ਨੇ ਤੋਪਖਾਨਾ ਸਾਰਾ ਜਿਹੜਾ ਸੀ ਇੱਕ ਪਾਸੇ ਕਰਕੇ,
ਦਿਓ ਫੌਜ ਵੱਲ 3 ਖੜਾਏ,
ਤੇ 3 ਪਾਸੇ ਫੌਜ ਖੜੀ ਕਰ ਦਿੱਤੀ, ਕਿਲ੍ਹੇ ਨੂੰ ਚਾਰੇ ਪਾਸਿਓਂ ਘੇਰ ਲਿਆ, 3 ਪਾਸੇ ਫੌਜ, 1 ਪਾਸੇ ਤੋਪਖਾਨਾ ਕਰ ਦਿੱਤਾ ਕਿ ਉਸ ਪਾਸਿਓਂ ਤੋਪਾਂ ਦੇ ਗੋਲੇ ਦਾਗਾਂਗੇ ਔਰ ਸਿੱਖਾਂ ਦਾ ਕਿਲ੍ਹਾ ਤੋੜ ਦਿਆਂਗੇ।
ਅੰਦਰ ਕੋਉ ਵੜਨੇ ਨਾ ਪਾਵੇ,
ਕਿਲ੍ਹੇ ਦੇ ਅੰਦਰ ਕੋਈ ਵੜਨ ਨਾ ਪਾਵੇ, ਅੰਦਰ ਨਹੀਂ ਸੀ ਵੜਨ ਦਿੰਦੇ, ਭਾਵ ਬੜਾ ਸਖਤ ਪਹਿਰਾ ਤੁਰਕਾਂ ਨੇ ਲਾ ਦਿੱਤਾ ਕਿ ਕੋਈ ਬੰਦਾ ਬਾਹਰੋਂ ਅੰਦਰ ਅੰਨ ਪਾਣੀ ਦੀ ਮਦਦ ਲੈ ਕੇ ਨਾ ਜਾ ਸਕੇ।
ਬਾਹਰ ਫੌਜ ਸੋ ਰਲਤੀ ਆਵੇ,
ਬਾਹਰੋਂ ਫੌਜ ਜਿਹੜੀ ਸੀ ਉਹ ਤੁਰਕਾਂ ਦੀ ਫੌਜ ਤਾਂ ਰਲੀ ਜਾ ਰਹੀ ਸੀ ਪਰ ਸਿੱਖਾਂ ਦੀ ਫੌਜ ਨਹੀਂ ਸੀ ਰਲ ਪਾ ਰਹੀ। ਹਾਂਜੀ,
ਤਬ ਸਿੰਘਾਂ ਕੋ ਔਖੀ ਬਣੀ,
ਤਾਂ ਸਿੰਘਾਂ ਨੂੰ ਬੜੀ ਔਖੀ ਬਣੀ, ਔਖਾ ਸਮਾਂ ਆ ਗਿਆ ਸਿੱਖਾਂ 'ਤੇ। ਅੰਦਰ ਜਿਹੜੇ ਸਨ 1,000 ਸਿੱਖ ਸਨ, ਚੜ੍ਹਤ ਸਿੰਘ ਸੂਕਰ ਚੱਕੀਆ, ਉਹਦੀ ਘਰਵਾਲੀ ਮਹਾਰਾਣੀ ਦੇਸਾਂ ਅਤੇ ਉਹਦਾ ਪਰਿਵਾਰ ਅੰਦਰ ਘਿਰ ਗਿਆ ਸਾਰਾ। ਹਾਂਜੀ,
ਪਰੀ ਸਿੰਘਾਂ ਕੋ ਗਿਣਤੀ ਘਨੀ,
ਔਰ ਸਿੰਘਾਂ ਨੂੰ ਇਸ ਘੇਰੇ ਦੇ ਵਿੱਚ ਬੜੀ ਸੋਚ ਆਈ ਵੀ ਹੁਣ ਕੀ ਕੀਤਾ ਜਾਵੇ, ਕਿਸ ਤਰ੍ਹਾਂ ਇਹ ਘੇਰਾ ਉਠਾਇਆ ਜਾਵੇ ਦੁਸ਼ਮਣ ਦਾ।
ਤਬ ਚੜ੍ਹ ਸਿੰਘ ਨੇ ਯੌਰਿਦ ਧਾਰੀ,
ਤਾਂ ਭਾਈ ਚੜ੍ਹਤ ਸਿੰਘ ਸੂਕਰ ਚੱਕੀਏ ਨੇ ਇਸ ਤਰ੍ਹਾਂ ਵਿਚਾਰ ਕੀਤੀ,
ਨਿਕਲ ਜਾਈਏ ਕੋਈ ਮੋਰਚੋ ਮਾਰੀ,
ਕਿ ਦੁਸ਼ਮਣ ਦੇ ਉੱਤੇ ਕੋਈ ਹੱਲਾ ਕਰਕੇ ਇੱਕ ਪਾਸੇ ਕਿਸੇ ਮੋਰਚੇ ਨੂੰ ਚੀਰ ਕੇ ਬਾਹਰ ਨਿਕਲ ਜਾਈਏ।
ਦੋਹਰਾ ਹੁਤੋ ਸਿੰਘ ਚੱਕਰੈਲ 1-3 ਯਾਉ ਕਹੀ ਸੁਣਾਏ,
ਤਾਂ ਉਸ ਵੇਲੇ ਸਾਧ ਸਿੰਘ ਜੀ ਇੱਕ ਨੌਕਰ ਸਿੰਘ ਸੀਗਾ, ਉਹਨੇ ਆਖਿਆ,
ਦੋਏ ਸਹਿ ਸਿੰਘ ਹਮ ਸਾਥ ਹੈ, ਹਮ ਰਲ ਹੈ ਤੁਮ ਸੰਗ ਆਏ।
ਉਹ 200 ਸਿੰਘਾਂ ਸਮੇਤ ਕੋਈ ਸਿੰਘ ਜਥੇਦਾਰ ਤੁਰਕਾਂ ਦੀ ਫੌਜ ਵਿੱਚ ਭਰਤੀ ਹੋਇਆ ਸੀਗਾ ਨੌਕਰੀ ਕਰਨ ਵਾਸਤੇ, ਕਿਉਂਕਿ ਉਦੋਂ ਸਿੰਘਾਂ ਨੇ ਕਈ ਨੀਤੀਆਂ ਵਰਤਣੀਆਂ ਹੁੰਦੀਆਂ ਸਨ, ਕਈ ਵਾਰੀ ਤੁਰਕਾਂ ਦੀ ਫੌਜ 'ਚ ਭਰਤੀ ਹੋ ਜਾਂਦੇ ਸਨ ਜਾ ਕੇ, ਤਾਂ ਕਿ ਉਹਨਾਂ ਦਾ ਵੀ ਪਤਾ ਲੱਗਦਾ ਰਹੇ ਵੀ ਉਹ ਕੀ ਕਰਦੇ ਆ। 200 ਸਿੰਘਾਂ ਸਮੇਤ ਕੋਈ ਜਥੇਦਾਰ ਤੁਰਕਾਂ ਦੀ ਫੌਜ ਨਾਲ ਰਲਿਆ ਹੋਇਆ ਸੀ, ਉਹਨੇ ਚੜ੍ਹਤ ਸਿੰਘ ਨੂੰ ਸੁਨੇਹਾ ਦਿੱਤਾ ਕਿ ਜਥੇਦਾਰ ਜੀ ਤੁਸੀਂ ਘਬਰਾਓ ਨਾ, ਮੈਂ ਇਹਨਾਂ ਤੁਰਕਾਂ ਨੂੰ ਇੱਥੋਂ ਭਾਜੜ ਪਵਾਵਾਂਗਾ ਬੜੇ ਤਰੀਕੇ ਨਾਲ ਤੇ ਤੇਰੇ ਨਾਲ ਰਲ ਜਾਵਾਂਗਾ।
ਜਾਓ ਪਈ ਜਾਓ ਤੁਮ ਪੈ ਵੱਡ ਪੈ ਜਾਏ ਜ਼ੋਰ,
ਜਦੋਂ ਤੇਰੇ ਤੇ ਜ਼ੋਰ ਪੈ ਜਾਵੇ ਤੇਰੇ ਕੋਲੋਂ ਬਲ ਪਵੇ,
ਤਾਉ ਤੁਮ ਕਹਿ ਹਮ ਆਏ ਬੜੇ ਕੋਰ,
ਮੈਂ ਤੇਰੇ ਕੋਲ ਆ ਕੇ ਵੜਾਂਗਾ ਤੇਰੇ ਨੂੰ ਮਿਲਾਂਗਾ, ਤੂੰ ਘਬਰਾਹੀ ਨਾ। ਹਾਂਜੀ,
ਤੁਮ ਤੈ ਫੌਜ ਤੁਰਕ ਬਹੁ ਡਰੈ,
ਤੇਰੇ ਤੋਂ ਤੁਰਕਾਂ ਦੀ ਫੌਜ ਬਹੁਤ ਡਰਦੀ ਹੈ। ਚੜ੍ਹਤ ਸਿੰਘ ਜੀ ਤੁਸੀਂ ਘਬਰਾਓ ਨਾ, ਹੌਂਸਲਾ ਰੱਖੋ, ਇਹ 30,000 ਜਿਹੜੇ ਤੁਰਕ ਬਾਹਰ ਬੈਠੇ ਨੇ ਤੁਹਾਡੇ 1,000 ਸਿੱਖਾਂ ਤੋਂ ਡਰ ਰਹੇ ਨੇ, ਘਬਰਾ ਰਹੇ ਨੇ। ਬਾਹਰ ਵਾਲੇ ਸਿੰਘਾਂ ਨੇ ਅੰਦਰ ਵਾਲੇ ਸਿੰਘਾਂ ਨੂੰ ਗੁਪਤ ਰੂਪ ਵਿੱਚ ਸੂਹ ਦੇ ਦਿੱਤੀ ਹੈ। ਹਾਂਜੀ,
ਨਹਿ ਤੁਮ ਪਰ ਕੋ ਹੱਲਾ ਕਰੈ,
ਔਰ ਚੜ੍ਹਤ ਸਿੰਘ ਜੀ ਤੁਹਾਡੇ ਤੇ ਇਹਨਾਂ ਨੇ ਹੱਲਾ ਨਹੀਂ ਕਰਨਾ, ਸਿਰਫ ਘੇਰਾ ਪਾ ਕੇ ਬੈਠੇ ਨੇ, ਇਹਨਾਂ ਦੀ ਇੰਨੀ ਜ਼ੁਰਤ ਨਹੀਂ ਪੈ ਰਹੀ ਕਿ ਹੱਲਾ ਕਰਕੇ ਕਿਲ੍ਹਾ ਫਤਿਹ ਕਰ ਲੈਣ, ਇਸ ਕਰਕੇ ਤੁਸੀਂ ਤਗੜੇ ਰਿਹਾ ਜੇ।
ਜੋ ਕੱਛ ਸਿੰਘ ਆਏ ਬਾਹਰੋਂ ਪਰੈ,
ਜੇ ਕੋਈ ਬਾਹਰੋਂ ਸਿੰਘ ਆ ਕੇ ਪੈਣ, ਹੱਲਾ ਕਰਨ, ਬਾਹਰੋਂ ਮਦਦ ਕਰਨ,
ਵਿਚੈ ਲੁਟਾਈ ਹਮ ਭੀ ਧਰੈ,
ਅੰਦਰੋਂ ਮੈਂ ਫੌਜ ਵਿੱਚ ਲੁੱਟਮਾਰ ਸ਼ੁਰੂ ਕਰ ਦਿਆਂਗਾ, ਬਾਹਰੋਂ ਸਿੰਘ ਕਰ ਦੇਣ, ਅੰਦਰੋਂ ਤੁਸੀਂ ਤੋਪਾਂ ਦੇ ਗੋਲੇ ਦਾਗ ਦਿਆਂ ਜੇ, ਏਦਾਂ ਇਹ ਤੁਰਕਾਂ ਦੀ ਫੌਜ ਸਾਰੀ ਭੱਜ ਜਾਏਗੀ।
ਹੁਣ ਸੋਚੀ ਸੋਈ ਬਣ ਆਈ,
ਜਿਹੜੀ ਉਹ ਸਿੰਘ ਨੇ ਸੋਚੀ ਸੀ ਕੁਦਰਤਨ ਉਹ ਗੱਲ ਬੜੀ ਛੇਤੀ ਬਣ ਗਈ, ਕਿਉਂਕਿ ਕਈ ਵਾਰੀ ਰੱਬ ਬੰਦੇ ਦੀ ਜ਼ੁਬਾਨ 'ਤੇ ਚੜ੍ਹ ਕੇ ਬੋਲਦਾ ਹੈ, ਜੋ ਗੱਲ ਹੋਣੀ ਹੁੰਦੀ ਆ ਉਹ ਮੂੰਹ ਤੋਂ ਨਿਕਲ ਜਾਂਦੀ ਹੈ ਅਤੇ ਉਹੀ ਫਿਰ ਵਿਧ ਬਣ ਜਾਂਦੀ ਹੈ। ਪਰਮੇਸ਼ੁਰ ਦੀ ਖੇਡ ਪਰਮੇਸ਼ੁਰ ਹੀ ਜਾਣਦਾ ਹੈ।
ਸਿੰਘਨ ਕੀ ਤਹ ਭਈ ਅਵਾਈ,
ਖਾਲਸਾ ਜੀ ਉਸ ਵੇਲੇ ਅਫਵਾਹ ਉੱਡ ਗਈ ਵੀ ਸਿੰਘਾਂ ਦਾ ਬੜਾ ਪਹਾੜੀ ਦਲ ਚੜ੍ਹਤ ਸਿੰਘ ਦੀ ਮਦਦ ਲਈ ਆ ਰਿਹਾ ਹੈ।
ਤਾਉ ਚੱਕਰੈਲ ਸੂਬੇ ਪੈ ਗਇਓ,
ਜਦੋਂ ਇਹ ਅਫਵਾਹ ਉੱਡੀ ਕਿ ਸਿੱਖ ਬਾਹਰੋਂ ਵੀ ਆ ਰਹੇ ਨੇ ਅਤੇ ਗੁਜਰਾਂਵਾਲਾ ਕਿਲ੍ਹਾ ਸਿੱਖਾਂ ਨੇ ਜਿਹੜਾ ਘੇਰਾ ਤੁਰਕਾਂ ਨੇ ਪਾਇਆ ਹੋਇਆ ਹੈ ਉਹ ਘੇਰਾ ਉਠਾ ਦੇਣਾ ਹੈ।
ਜਾਏ ਨਵਾਬ ਡਰਾਵਤ ਭਇਓ,
ਉਹ ਜਿਹੜਾ ਨੌਕਰ ਸਿੰਘ ਸੀਗਾ ਨਾ ਤੁਰਕਾਂ ਦਾ ਨਵਾਬ ਦਾ, ਉਹ ਸਿੰਘ ਜਾ ਕੇ ਨਵਾਬ ਲਾਹੌਰ ਨੂੰ ਡਰਾਉਣ ਲੱਗਾ, ਕਹਿਣ ਲੱਗਾ ਨਵਾਬ ਜੀ ਤੁਸੀਂ ਕੁਝ ਸੁਣਿਆ? ਪਤਾ ਲੱਗਾ ਕਿ ਜੱਸਾ ਸਿੰਘ ਆਹਲੂਵਾਲੀਆ ਅਤੇ ਹੋਰ ਵੱਡੇ ਵੱਡੇ ਸਿੱਖ ਸਰਦਾਰ ਬੜੀ ਭਾਰੀ ਸਿੱਖਾਂ ਦੀ ਫੌਜ ਲੈ ਕੇ ਗੁਜਰਾਂਵਾਲੇ ਨੂੰ ਆ ਰਹੇ ਨੇ, ਅੰਦਰ ਚੜ੍ਹਤ ਸਿੰਘ ਹੈ ਅਤੇ ਬਾਹਰ ਜੱਸਾ ਸਿੰਘ ਹੈ, ਅਤੇ ਇਸ ਤਰ੍ਹਾਂ ਫਿਰ ਆਪਣਾ ਨੁਕਸਾਨ ਬਹੁਤ ਹੋਣ ਦਾ ਡਰ ਹੈ।
ਆਵਤ ਖਾਲਸੋ ਸਭ ਲਰ ਜੋਰ,
ਖਾਲਸਾ ਪੂਰਾ ਜ਼ੋਰ ਲਾ ਕੇ ਇਕੱਠਾ ਹੋ ਕੇ ਤੈਨੂੰ ਖਤਮ ਕਰਨ ਲਈ ਤੇਰੀ ਜਾਨ ਦਾ ਵੈਰੀ ਬਣ ਕੇ ਆ ਰਿਹਾ ਹੈ। ਲੱਗਦਾ ਹੈ ਸਿੱਖਾਂ ਨੇ ਫੈਸਲਾ ਕੋਲ ਲੜਾਈ ਲੜਨੀ ਹੈ, ਤੁਹਾਡੇ ਨਾਲ ਅਖੀਰਲੀ ਲੜਾਈ ਹੋਵੇਗੀ, ਇੱਦਾਂ ਦੀ ਖਬਰ ਸੁਣੀ ਹੈ ਮੈਂ।
ਵੜਨ ਨਾ ਦੇਵੈ ਤੁਜੈ ਲਾਹੌਰ,
ਜਿਹੜੇ ਸਿੱਖ ਬਾਹਰੋਂ ਆ ਰਹੇ ਨੇ ਉਹਨਾਂ ਨੇ ਇਰਾਦਾ ਕੀਤਾ ਕਿ ਅਸੀਂ ਗੁਜਰਾਂ ਵਾਲੇ ਤੋਂ ਦੌੜਨ ਨਹੀਂ ਦੇਣਾ, ਨਵਾਬ ਨੂੰ ਉਹਨੂੰ ਲਾਹੌਰ 'ਤੇ ਵੜਨ ਹੀ ਨਹੀਂ ਦੇਣਾ, ਰਾਹ ਵਿੱਚ ਹੀ ਮਾਰ ਦੇਣਾ ਅਤੇ ਫਿਰ ਲਾਹੌਰ 'ਤੇ ਸਿੱਖਾਂ ਦਾ ਹੀ ਨਿਸ਼ਾਨ ਝੂਲੇਗਾ।
ਜਾਓ ਭਲ ਚਾਹੈ ਚੜ੍ਹ ਚੱਲ ਅੱਬ,
ਅਤੇ ਉਹ ਸਿੰਘ ਕਹਿਣ ਲੱਗਾ ਨਵਾਬ ਨੂੰ ਕਿ ਨਵਾਬ ਜੀ ਜੇ ਭਲਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਜਾਨ ਬਚਾ ਕੇ ਇੱਥੋਂ ਦੌੜੋ ਨਿਕਲੋ, ਆਪਾਂ ਕਿਲ੍ਹੇ ਲਾਹੌਰ ਵਿੱਚ ਚੱਲ ਕੇ ਆਪਣੀ ਸ਼ਰਨ ਤੱਕੀਏ, ਇਹ ਨਾ ਹੋਵੇ ਵੀ ਇੱਥੇ ਰੜੇ ਮੈਦਾਨ 'ਚ ਮਾਰੇ ਜਾਈਏ ਸਿੱਖਾਂ ਦੇ ਹੱਥੋਂ,
ਫੇਰ ਹੋਏ ਜਾਊਗਾ ਖੋਟੋ ਢੱਬ,
ਜੇ ਕਿਤੇ ਸਿੱਖਾਂ ਦੇ ਘੇਰੇ 'ਚ ਆ ਗਿਆ ਤਾਂ ਫਿਰ ਤੂੰ ਮਾਰਿਆ ਜਾਏਗਾ, ਬੜਾ ਔਖਾ ਕੰਮ ਹੋਵੇਗਾ।
ਸੋ ਸੁਣ ਨਵਾਬ ਕੋ ਪਿੱਸੂ ਪਰੇ,
ਸੁਣ ਕੇ ਨਵਾਬ ਲਾਹੌਰ ਨੂੰ ਪਿੱਸੂ ਪੈ ਗਏ, ਘਬਰਾ ਗਿਆ ਉਹ, ਅੱਗੇ ਡਰਦਾ ਮਾਰਾ ਵਿਚਾਰਾ ਲਾਹੌਰੋਂ ਨਿਕਲਦਾ ਨਹੀਂ ਸੀ, ਬੜੀ ਬੜੀ ਉਹਨੂੰ ਕਹਿ ਸੁਣ ਕੇ ਲੋਕਾਂ ਨੇ ਅਤੇ ਹੌਸਲਾ ਦੇ ਕੇ ਉਹਨੂੰ ਗੁਜਰਾਂ ਵਾਲੇ ਜਾ ਪਹੁੰਚਾਇਆ ਸੀਗਾ। ਗੁਜਰਾਂ ਵਾਲੇ ਦੀ ਲੜਾਈ ਦੇ ਵਿੱਚ ਉਹਨੂੰ ਜਿੱਤ ਨਜ਼ਰ ਨਹੀਂ ਸੀ ਆ ਰਹੀ ਅਤੇ ਪਿੱਛੋਂ ਖਬਰ ਦੇ ਤੀ ਲੋਕਾਂ ਨੇ ਵੀ ਸਿੱਖ ਆ ਰਹੇ ਨੇ ਬਹੁਤ ਵੱਡਾ ਦਲ ਲੈ ਕੇ, ਉਹ ਡਰ ਗਿਆ ਵੀ ਅੰਦਰੋਂ ਵੀ ਚੜ੍ਹਤ ਸਿੰਘ ਤੋਪਾਂ ਦੇ ਗੋਲੇ ਦਾਗੇਗਾ ਅਤੇ ਬਾਹਰੋਂ ਜੱਸਾ ਸਿੰਘ ਅਤੇ ਦੂਸਰੇ ਸਰਦਾਰ ਤੋਪਾਂ ਦਾਗਣਗੇ ਅਤੇ ਮੇਰੀ ਫੌਜ ਮਾਰੀ ਜਾਏਗੀ ਸਾਰੀ।
ਧਰ ਹਰ ਕੰਪੇ ਮਨ ਸੋਚਾਂ ਕਰੇ,
ਉਹਦਾ ਦਿਲ ਧੜਕੂ ਧੜਕੂ ਕਰਨ ਲੱਗ ਪਿਆ, ਉਹਦਾ ਦਿਲ ਘਬਰਾ ਗਿਆ ਅਤੇ ਉਹ ਸੋਚਾਂ 'ਚ ਪੈ ਗਿਆ।
ਦੋਹਰਾ ਤਬ ਸਹਿ ਦੋ ਇੱਕ ਸਿੰਘ ਕੋ ਪਰਿਓ ਰਾਤ ਸੋ ਆਏ,
ਸਾਧ ਸੰਗਤ ਜੀ ਕੁਦਰਤ ਐਸੀ ਭਾਵੇਂ ਜਿੰਨੇ ਸਿੰਘ ਲੋਕਾਂ ਨੇ ਦੱਸੇ ਸੀ ਵੀ ਆਉਣਗੇ ਉਹਨੇ ਤਾਂ ਕੋਈ ਨਹੀਂ ਆਏ, ਪਰ 200 ਸਿੰਘਾਂ ਦਾ ਦਲ ਬਾਹਰੋਂ ਕਿਤੇ ਰਾਤ ਨੂੰ ਆ ਕੇ ਤੁਰਕਾਂ ਦੀ ਫੌਜ 'ਤੇ ਪੈ ਗਿਆ। 200 ਸਿੰਘ 30,000 ਦੇ ਉੱਤੇ 200 ਸਿੰਘਾਂ ਨੇ ਛਾਪਾ ਮਾਰ ਲਿਆ ਰਾਤ ਦੇ ਸਮੇਂ।
ਮਾਰ ਸਭ ਖੂਨੀ ਆਏ ਵੜੈ ਚੜ ਸਿੰਘ ਜੀ ਕੀ ਪਾਏ।
ਉਹ ਅੰਦਰੋਂ ਬਾਹਰੋਂ ਆਏ ਜ਼ੋਰ ਦੇ ਨਾਲ ਹੱਲਾ ਕਰਕੇ 200 ਸਿੰਘ ਦੁਸ਼ਮਣ ਦੀ ਫੌਜ ਨੂੰ ਚੀਰ ਕੇ ਮਾਰਦੇ ਲੁੱਟਦੇ ਖੁੰਹਦੇ ਕਿਲੇ 'ਚ ਜਾ ਵੜੇ। ਕਿਲੇ ਗੁਜਰਾਂ ਵਾਲੇ ਵਿੱਚ ਜਦੋਂ ਸਿੰਘਾਂ ਦਾ ਦਲ 200 ਸਿੰਘਾਂ ਦਾ ਦਲ ਜਾ ਵੜਿਆ ਤੇ ਉਹ ਨਵਾਬ ਬਹੁਤ ਜ਼ਿਆਦਾ ਡਰ ਗਿਆ ਵੀ ਇਹ ਤਾਂ ਸੱਚੀ ਮੁੱਚੀ ਸਿੱਖ ਆਉਣ ਲੱਗ ਪਏ ਨੇ।
ਚਾਉ ਪਈ ਨਵਾਬ ਲੱਗੀ ਚਿੱਤ ਸਿੰਘ ਜੀ ਕੀ ਬਾਤ।
ਨਵਾਬ ਨੂੰ ਯਾਦ ਆਇਆ ਵੀ ਇਹ ਸਿੰਘ ਸਰਦਾਰ ਮੈਨੂੰ ਕਹਿੰਦਾ ਸੀ ਕਿ ਬੜੀ ਛੇਤੀ ਜੱਸਾ ਸਿੰਘ ਦੀ ਫੌਜ ਆ ਜਾਣੀ ਹੈ ਜਾਂ ਹੋਰ ਸਿੰਘਾਂ ਦੀ ਫੌਜ ਆ ਜਾਣੀ ਹੈ, ਵੱਡਾ ਦਲ ਆ ਜਾਣਾ। ਸੱਚੀ ਮੁੱਚੀ ਇੱਦਾਂ ਹੋ ਰਿਹਾ, ਇਹ ਤਾਂ ਕੰਮ ਖਰਾਬ ਹੈ, ਇਹ ਤਾਂ ਅਸੀਂ ਸਾਰਿਆਂ ਨੇ ਮਾਰੇ ਜਾਣਾ, ਸਾਡੇ ਕੋਈ ਬਚਣ ਦੀ ਆਸ ਉਮੀਦ ਹੀ ਨਹੀਂ ਹੈ। ਉਹ ਡਰ ਗਿਆ, ਬੁਰੀ ਤਰ੍ਹਾਂ ਡਰ ਗਿਆ ਨਵਾਬ ਲਾਹੌਰ।
ਨੱਠਿਓ ਕੂਚ ਕਰ ਉਸ ਹੀ ਰਾਤ।
ਉਸੇ ਰਾਤ ਜਿਹੜੀ ਰਾਤ ਬਾਹਰੋਂ ਛੋਟਾ ਜਿਹਾ ਜਥਾ ਸਿੱਖਾਂ ਦਾ ਆਇਆ ਸੀ ਔਰ ਤੁਰਕਾਂ ਨੂੰ ਮਾਰ ਕੇ ਕਿਲ੍ਹੇ ਗੁਜਰਾਂ ਵਾਲੇ 'ਚ ਵੜ ਗਿਆ ਸੀ, ਉਸੇ ਰਾਤ ਹੀ ਇਰਾਦਾ ਕਰ ਲਿਆ ਵੀ ਮੈਂ ਹੁਣ ਕਿਲ੍ਹੇ ਗੁਜਰਾਂ ਵਾਲੇ ਦਾ ਘੇਰਾ ਚੁੱਕ ਕੇ ਵਾਪਸ ਲਾਹੌਰ ਚਲਾ ਜਾਵਾਂ। ਹਾਂਜੀ,
ਫੋਤੋ ਸਿੰਘ ਸੋ ਚਾਕਰ ਉਸ।
ਉਹਦੇ ਜਿਹੜੇ ਨਾਲ ਸਿੰਘ ਸਨ 200 ਨੌਕਰ ਰੱਖੇ ਹੋਏ ਉਸਨੇ ਨਵਾਬ ਨੇ। ਹਾਂਜੀ,
ਪਾਏ ਦਈ ਉਨ ਵਿੱਚੇ ਖੋਸ।
ਉਹਨਾਂ ਨੇ ਵਿੱਚੇ ਹੀ ਫੌਜ ਦੇ ਗੜਬੜ ਸ਼ੁਰੂ ਕਰ ਦਿੱਤੀ, ਖਲਬਲੀ ਮਚਾ ਦਿੱਤੀ ਤੇ ਦੁਸ਼ਮਣ ਦੀ ਫੌਜ ਦੇ ਵਿੱਚ ਲੁੱਟਮਾਰ ਕਰਨ ਲੱਗੇ।
ਤੋਪ ਖਾਨੋ ਰਹਿਓ ਊਹਾਂ ਖੜਾ।
ਤੋਪਖਾਨਾ ਉੱਥੇ ਹੀ ਖੜਾ ਰਹਿ ਗਿਆ, ਉਹ ਤੋਪਖਾਨਾ ਜਾਣ ਨਹੀਂ ਦਿੱਤਾ ਉਸ ਉਹਨਾਂ ਸਿੰਘਾਂ ਨੇ ਜਿਹੜੇ ਬਾਹਰ ਸਨ। ਹਾਂਜੀ,
ਨਵਾਬ ਤਬੈ ਨੱਠ ਇਕੱਲਾ ਚੜਾ।
ਇਕੱਲਾ ਹੀ ਨਵਾਬ ਆਪਣੀ ਫੌਜ ਲੈ ਕੇ ਜਾਨਾਂ ਬਚਾ ਕੇ ਦੌੜ ਗਿਆ ਤੇ ਤੋਪਖਾਨਾ ਸਾਰੇ ਦਾ ਸਾਰਾ ਲਾਹੌਰ ਦਾ ਉਹ ਗੁਜਰਾਂ ਵਾਲੇ ਰਹਿ ਗਿਆ।
ਸੁਣਤ ਸੋ ਚੜ ਸਿੰਘ ਗਇਓ ਗੈਲ।
ਚੜਤ ਸਿੰਘ ਅੰਦਰੋਂ ਤਿਆਰੀ ਕਰਕੇ ਫੌਜ ਲੈ ਕੇ ਸੂਬੇ ਦੇ ਪਿੱਛੇ ਪੈ ਗਿਆ।
ਕਰੀ ਲੂਟ ਔ ਕੁੱਟ ਬਹੁ ਤੈਲ।
ਜਾਂਦੇ ਹੋਏ ਲਾਹੌਰੀ ਫੌਜ ਦੇ ਘੋੜੇ ਖੋਹ ਲਏ, ਸ਼ਸਤਰ ਖੋਹ ਲਏ, ਲੁੱਟਮਾਰ ਕਰ ਲਈ।
ਨਵਾਬ ਨੱਠ ਵੱਲ ਚੱਲਿਓ ਲਾਹੌਰ।
ਤੇ ਲਾਹੌਰ ਦਾ ਨਵਾਬ ਆਪਣੀ ਜਾਨ ਬਚਾ ਕੇ ਲਾਹੌਰ ਨੂੰ ਨੱਠ ਤੁਰਿਆ।
ਕਰੀ ਸਿੰਘਨ ਉਸ ਗੈਲੇ ਦੌੜ।
ਤੇ ਸਿੰਘ ਉਹਦੇ ਪਿੱਛੇ ਉਹਨੂੰ ਲਾਹੌਰ ਤਾਂ ਹੀ ਛੱਡ ਕੇ ਆਏ, ਉਹਦਾ ਚੰਗਾ ਖੁਰਾ ਨੱਪਿਆ, ਜੋ ਕੁਛ ਲੁੱਟਮਾਰ ਕੀਤੀ ਜਾ ਸਕਦੀ ਸੀ, ਚੰਗੇ ਘੋੜੇ ਚੰਗੇ ਸ਼ਸਤਰ ਖੋਹ ਲਏ ਤੁਰਕਾਂ ਕੋਲੋਂ।
ਬਹੁਤ ਮਾਲ ਹੱਥ ਚੜ ਸਿੰਘ ਆਇਓ।
ਸਾਰਾ ਤੋਪਖਾਨਾ ਜਿੰਨਾ ਲਾਹੌਰ ਦਾ ਲੈ ਕੇ ਆਇਆ ਸੀ ਸੂਬੇਦਾਰ, ਚੜਤ ਸਿੰਘ ਨੇ ਖੋਹ ਲਿਆ। ਤੋਪਖਾਨਾ ਵੱਡੀ ਤਾਕਤ ਹੁੰਦੀ ਹੈ ਫੌਜ ਦੀ, ਹੋਰ ਘੋੜੇ ਹਾਥੀ ਸ਼ਸਤਰ ਬਸਤਰ ਮਾਲ ਮੱਤਾ ਸਿੰਘਾਂ ਦੇ ਹੱਥ ਬਹੁਤ ਆਇਆ, ਚੜਤ ਸਿੰਘ ਦੀ ਜੈ ਜੈਕਾਰ ਹੋ ਗਈ।
ਉਸ ਦਿਨ ਤੇ ਸੋ ਵੱਧ ਸਿੰਘ ਭਇਓ।
ਉਸ ਦਿਨ ਤੋਂ ਸਰਦਾਰ ਚੜਤ ਸਿੰਘ ਜੀ ਬਹੁਤ ਜ਼ਿਆਦਾ ਪ੍ਰਤਾਪੀ ਹੋ ਗਏ, ਵੱਧ ਗਏ।
ਦੋਹਰਾ ਜਬ ਨਵਾਬ ਚੜ ਸਿੰਘ ਹਨਿਓ, ਸਿੰਘਨ ਵਧਿਓ ਪ੍ਰਤਾਪ।
ਜਦੋਂ ਸਰਦਾਰ ਚੜਤ ਸਿੰਘ ਨੇ ਨਵਾਬ ਨੂੰ ਇੱਦਾਂ ਲੁੱਟ ਲਿਆ, ਹਰਾ ਕੇ ਭਜਾ ਦਿੱਤਾ, ਤਾਂ ਪੂਰੇ ਪੰਜਾਬ ਦੇ ਸਿੰਘਾਂ ਦੇ ਹੌਂਸਲੇ ਬੁਲੰਦ ਹੋ ਗਏ ਵੀ ਹੁਣ ਲਾਹੌਰ ਦਾ ਸੂਬੇਦਾਰ ਸਾਥੋਂ ਡਰ ਕੇ ਭੱਜਣ ਲੱਗ ਪਿਆ ਅਤੇ ਹੋਰ ਕਿਸੇ ਦੀ ਕਿਆ ਮਜਾਲ ਹੈ ਕੋਈ ਖਾਲਸੇ ਦੇ ਸਾਹਮਣੇ ਅੜ ਜਾਵੇ। ਸਿੰਘਾਂ ਦਾ ਸਤਾਰਾ ਚਮਕਣ ਦਾ ਟਾਈਮ ਆ ਗਿਆ।
ਚੜ ਚਨਾਉ ਖਾਲਸੋ ਲੰਘਿਓ, ਕਿੰਨੇ ਤੁਰਕ ਬੱਡ ਖਾਪ।
ਸਿੰਘਾਂ ਨੇ ਚਨਾਹ ਦਾ ਦਰਿਆ ਵੀ ਟੱਪ ਗਏ, ਚਨਾਹ ਜੇਹਲਮ ਜਿਹੜੇ ਪਰਲੇ ਪਾਸੇ ਦਰਿਆ ਹਨ, ਅੱਜ ਕੱਲ੍ਹ ਪਾਕਿਸਤਾਨ ਚਲੇ ਗਏ ਨੇ, ਪੰਜਾਂ ਦਰਿਆਵਾਂ ਵਿੱਚੋਂ ਸਤਲੁਜ, ਬਿਆਸ, ਇਹਦਾ ਦੁਆਬਾ ਆ ਗਿਆ। ਅੱਗੇ ਰਾਵੀ ਲਾਹੌਰ ਦੇ ਲਾਗਿਓਂ ਵਗਦੀ ਹੈ ਅਤੇ ਪਰੇ ਜੇਹਲਮ ਚਨਾਬ ਜਿਹੜੇ ਦਰਿਆ ਨੇ, ਉਹਨਾਂ ਨੂੰ ਟੱਪ ਕੇ ਸਿੰਘ ਪਰਲੇ ਇਲਾਕਿਆਂ ਵਿੱਚ ਜਾ ਗੱਜੇ ਹਨ।
ਚਾਉ ਪਈ ਗੁਜਰ ਸਿੰਘ ਟੱਪ ਮੱਲੀ ਗੁਜਰਾਤ।
ਗੁਜਰ ਸਿੰਘ ਚਨਾਬ ਦਰਿਆ ਟੱਪ ਕੇ ਉਹਨੇ ਜਾ ਕੇ ਗੁਜਰ ਸਿੰਘ ਭੰਗੀ, ਭੰਗੀਆਂ ਦੀ ਮਿਸਲ ਵਿੱਚੋਂ ਉਹਨੇ ਜਾ ਕੇ
ਮੱਲੀ ਗੁਜਰ
ਗੁਜਰਾਤ ਸ਼ਹਿਰ ਜੋ ਪੰਜਾਬ ਦਾ ਸ਼ਹਿਰ ਹੈ ਉਹ ਮੰਨ ਲਿਆ।
ਕਰਮ ਸਿੰਘ ਖਾਵੋ ਲਿਓ ਜਾਤ।
ਕਰਮ ਸਿੰਘ ਨਕਈ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਹੁਰੇ ਪਰਿਵਾਰ ਬਣੇ ਬਾਅਦ ਵਿੱਚ, ਉਹ ਕਰਮ ਸਿੰਘ ਨਕਈ ਨੇ ਸਾਧ ਸੰਗਤ ਜੀ ਉਹ ਲੂਣ ਦੀਆਂ ਖਾਨਾਂ ਜਿਹੜੀਆਂ ਹਨ ਪਾਕਿਸਤਾਨ ਦੇ ਵਿੱਚ, ਉਹ ਲੂਣ ਦੀਆਂ ਖਾਨਾਂ 'ਤੇ ਕਬਜ਼ਾ ਕਰ ਲਿਆ, ਕਿਉਂਕਿ ਲੂਣ ਦੀਆਂ ਖਾਨਾਂ 'ਚੋਂ ਇਤਨਾ ਆਮਦਨ ਹੈ ਲੱਖਾਂ ਕੁ ਰੁਪਈਆਂ ਦੀ, ਉਹ ਸਾਰੀ ਸਿੱਖਾਂ ਦੇ ਕੋਲ ਹੋ ਗਈ। ਹਾਂਜੀ,
ਸਿਆਲਕੋਟ ਮਲ ਲਇਓ ਸ਼ਹੀਦਾਂ,
ਔਰ ਸਿਆਲਕੋਟ ਜਿਹਨੂੰ ਬਾਬੇ ਦੀ ਸਿਆਲਕੋਟ ਕਹਿੰਦੇ ਹਨ, ਕਿਉਂਕਿ ਇੱਥੇ ਇੱਕ ਮੂਲਾ ਖੱਤਰੀ ਹੋਇਆ ਹੈ, ਜਿਹੜਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਿਆਲਕੋਟ ਗਏ ਸਨ ਤਾਂ ਉਸ ਵੇਲੇ ਸਾਰੇ ਸ਼ਹਿਰ ਦੇ ਵਿੱਚ ਇੱਕ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ। ਅਤੇ ਮਹਾਰਾਜ ਨੇ ਸ਼ਹਿਰ ਵਾਲੇ ਨੂੰ ਪੁੱਛਿਆ ਵੀ ਤੁਸੀਂ ਡਰੇ ਕਿਉਂ ਫਿਰਦੇ ਹੋ? ਉਹਨਾਂ ਨੇ ਆਖਿਆ, ਮਹਾਰਾਜ ਇੱਥੇ ਨਾ ਸਾਡੇ ਇੱਕ ਪੀਰ ਹਮਜ਼ਾ ਗੌਸ਼ 6 ਮਹੀਨੇ ਹੋ ਗਏ ਨੇ ਭੌਰੇ 'ਚ ਬੈਠ ਕੇ ਸ਼ਿਲਾ ਕੱਟ ਰਿਹਾ ਹੈ, ਜਿਸ ਦਿਨ ਉਹਦਾ ਸ਼ਿਲਾ ਪੂਰਾ ਹੋਵੇਗਾ ਉਸ ਦਿਨ ਸਾਡਾ ਸਿਆਲਕੋਟ ਗਰਕ ਹੋ ਜਾਏਗਾ। ਮਹਾਰਾਜ ਕਹਿੰਦੇ ਇਹੋ ਜਿਹਾ ਕਿਹੜਾ ਪੀਰ ਹੈ ਜਿਹੜਾ ਸ਼ਹਿਰ ਨੂੰ ਬਰਬਾਦ ਕਰਨਾ ਚਾਹੁੰਦਾ? ਮਹਾਰਾਜ ਉਹਦੇ ਤਕੀਏ 'ਤੇ ਗਏ ਡੇਰੇ 'ਤੇ ਗੁਰੂ ਨਾਨਕ ਸਾਹਿਬ ਜੀ, ਅਤੇ ਉਹਨੂੰ ਪੀਰ ਨੂੰ ਬਾਹਰ ਆਉਣ ਵਾਸਤੇ ਕਿਹਾ। ਪਹਿਲਾਂ ਤਾਂ ਉਹਨੇ ਗੁਰੂ ਨਾਲ ਮੁਲਾਕਾਤ ਕਰਨ ਨੂੰ ਨਹੀਂ ਮੰਨਿਆ, ਫਿਰ ਗੁਰੂ ਸਾਹਿਬ ਦਾ ਪ੍ਰਤਾਪ ਦੇਖ ਕੇ ਉਹਨੂੰ ਆਉਣਾ ਪਿਆ। ਜਦੋਂ ਬਾਹਰ ਆ ਕੇ ਗੁਰੂ ਸਾਹਿਬ ਨੂੰ ਮਿਲਿਆ, ਗੁਰੂ ਸਾਹਿਬ ਨਾਲ ਗੱਲਬਾਤ ਹੋਈ, ਮਹਾਰਾਜ ਕਹਿੰਦੇ ਪੀਰ ਜੀ ਸੁਣਿਆ ਬੜਾ ਭਾਰੀ ਤਪ ਕਰ ਰਹੇ ਹੋ, ਜੋਹਦ ਕਰ ਰਹੇ ਹੋ। ਕਹਿੰਦੇ ਹਾਂਜੀ ਕਰ ਤਾਂ ਰਿਹਾ ਹਾਂ। ਮਹਾਰਾਜ ਕਹਿੰਦੇ ਕਾਹਦੇ ਵਾਸਤੇ ਕਰ ਰਹੇ ਹੋ? ਕਹਿੰਦਾ ਸ਼ਹਿਰ ਨੂੰ ਗਰਕ ਕਰਨਾ ਹੈ। ਮਹਾਰਾਜ ਕਹਿੰਦੇ ਪੀਰ ਜੀ ਸ਼ਹਿਰ ਨੂੰ ਗਰਕ ਕਰਨ ਦਾ ਕਿਆ ਮਤਲਬ? ਕਹਿੰਦਾ ਜੀ ਸ਼ਹਿਰ ਦੇ ਲੋਕ ਵਾਅਦਾ ਖਿਲਾਫੀ ਕਰਦੇ ਨੇ। ਮਹਾਰਾਜ ਕਹਿੰਦੇ ਕੀ ਹੋਇਆ ਸੀ? ਕਹਿੰਦਾ ਇੱਥੋਂ ਇੱਕ ਸੇਠ ਦੇ ਘਰ ਬੱਚਾ ਨਹੀਂ ਸੀ ਹੁੰਦਾ, ਉਹਨੇ ਮੇਰੀ ਸੁੱਖਣਾ ਸੁੱਖੀ ਸੀ ਕਿ ਪੀਰ ਮੈਨੂੰ ਬੱਚੇ ਦੀ ਦਾਤ ਦੇਵੇ ਅਤੇ ਪਹਿਲਾ ਬੱਚਾ ਪੀਰ ਨੂੰ ਚੜ੍ਹਾਵਾਂਗਾ। ਹੁਣ ਸੁੱਖ ਨਾਲ 4 ਪੁੱਤਰ ਹੋ ਗਏ ਨੇ, ਮੇਰਾ ਵਾਅਦਾ ਭੁੱਲ ਗਿਆ। ਮਹਾਰਾਜ ਕਹਿੰਦੇ ਬੰਦੇ ਇੱਕ ਨੇ ਵਾਅਦਾ ਖਿਲਾਫੀ ਕੀਤੀ ਹੈ, ਇੱਕ ਬੰਦੇ ਨੇ ਤੇਰੇ ਨਾਲ ਵਾਅਦਾ ਕੀਤਾ ਸੀ ਨਹੀਂ ਪੂਰਾ ਕੀਤਾ, ਸਾਰੇ ਸ਼ਹਿਰ ਦਾ ਕੀ ਕਸੂਰ ਹੈ? ਕਹਿਣ ਲੱਗਾ ਨਹੀਂ ਸਾਰਾ ਸ਼ਹਿਰ ਹੀ ਇੱਦਾਂ ਦਾ ਹੈ। ਮਹਾਰਾਜ ਕਹਿੰਦੇ ਫਿਰ ਜੇ ਨਾ ਹੋਵੇ ਸਾਰਾ ਸ਼ਹਿਰ ਚੰਗੇ ਬੰਦੇ ਵੀ ਹੋਣ? ਕਹਿੰਦਾ ਮੈਨੂੰ ਤਾਂ ਇਸ ਸ਼ਹਿਰ ਚੰਗਾ ਕੋਈ ਸੱਚਾ ਨਜ਼ਰ ਨਹੀਂ ਆਇਆ। ਸਤਿਗੁਰੂ ਕਹਿੰਦੇ ਪੀਰ ਜੀ ਹੁਣੇ ਤੁਹਾਨੂੰ ਪਤਾ ਕਰ ਦਿੰਦੇ ਹਾਂ। ਮਹਾਰਾਜ ਨੇ ਸੇਵਾਦਾਰ ਨੂੰ ਭੇਜਿਆ ਵੀ ਜਾਓ ਇੱਕ ਟਕੇ ਦਾ ਝੂਠ ਅਤੇ ਟਕੇ ਦਾ ਸੱਚ ਖਰੀਦ ਕੇ ਲਿਆਓ। ਸਾਰਾ ਸ਼ਹਿਰ ਉਹ ਫਿਰਿਆ, ਜਿਹੜੀ ਦੁਕਾਨ 'ਤੇ ਜਾਵੇ ਉੱਥੇ ਹੀ ਬਹਿਣੇ, ਸੌਦਾ ਦੁਕਾਨਾਂ 'ਤੇ ਵਿਕਣ ਵਾਲਾ ਨਹੀਂ। ਜਦੋਂ ਮੂਲੇ ਖੱਤਰੀ ਦੀ ਦੁਕਾਨ 'ਤੇ ਪਹੁੰਚਿਆ ਸਿਆਲਕੋਟ ਵਿੱਚ, ਉਹਨੇ ਲਿਖ ਕੇ ਦਿੱਤਾ ਵੀ ਜਿਉਣਾ ਝੂਠ ਹੈ ਅਤੇ ਮਰਨਾ ਸੱਚ ਹੈ। ਜਦੋਂ ਇਹ ਕਾਗਜ਼ ਮਹਾਰਾਜ ਕੋਲ ਆਇਆ, ਮਹਾਰਾਜ ਨੇ ਪੀਰ ਨੂੰ ਦਿਖਾਇਆ, ਕਹਿਣ ਲੱਗੇ ਪੀਰ ਜੀ ਦੇਖੋ ਇੱਥੇ ਇਹੋ ਜਿਹੇ ਬੰਦੇ ਵੀ ਹਨ ਜਿਨ੍ਹਾਂ ਨੂੰ ਇਹ ਗਿਆਨ ਹੈ, ਇਹ ਸੋਝੀ ਹੈ। ਅਤੇ ਫਿਰ ਮਹਾਰਾਜ ਮੂਲੇ ਕੋਲ ਵੀ ਗਏ, ਮੂਲੇ ਦਾ ਉਧਾਰ ਕੀਤਾ, ਮੂਲੇ ਨੂੰ ਮਹਾਰਾਜ ਨੇ ਬੜੇ ਪ੍ਰੇਮ ਨਾਲ ਸਿੱਖੀ ਦਾ ਉਪਦੇਸ਼ ਦਿੱਤਾ, ਉਹ ਵੀ ਸਤਸੰਗੀ ਬਣ ਗਿਆ। ਜਦੋਂ ਕੁਝ ਦਿਨ ਰਹਿ ਕੇ ਮਹਾਰਾਜ ਤੁਰਨ ਲੱਗੇ, ਮੂਲਾ ਕਹਿੰਦਾ ਮੈਂ ਨਾਲ ਜਾਣਾ। ਮਹਾਰਾਜ ਕਹਿੰਦੇ ਮੂਲਿਆ ਸਾਡੇ ਨਾਲ ਕੀ ਕਰੇਗਾ? ਘਰ ਬਾਹਰ ਤੇਰੀ ਦੁਕਾਨ ਹੈ, ਬੱਚੇ ਨੇ, ਪਰਿਵਾਰ ਹੈ, ਘਰਵਾਲੀ ਹੈ, ਅਤੇ ਤੂੰ ਘਰ ਰਹੋ। ਕਹਿੰਦਾ ਨਹੀਂ ਨਾਲ ਜਾਣਾ ਤੁਹਾਡੇ, ਮੈਂ ਨਹੀਂ ਘਰ ਰਹਿਣਾ, ਮੇਰਾ ਹੁਣ ਘਰ ਜੀ ਨਹੀਂ ਲੱਗਦਾ, ਇਹ ਮੂੰਹ ਉਹ ਮਾਇਆ ਝੂਠੀ ਹੈ। ਕਹਿੰਦੇ ਮਹਾਰਾਜ ਕਹਿੰਦੇ ਦੇਖ ਲਾ ਭਾਈ, 6 ਮਹੀਨੇ ਗੁਰੂ ਸਾਹਿਬ ਦੇ ਨਾਲ ਰਿਹਾ ਔਰ ਬਹੁਤ ਦੂਰ ਕਾਬਲ ਵਾਲੇ ਪਾਸੇ ਕਿਤੇ 600 ਮੀਲ ਲਿਖਿਆ ਇਤਿਹਾਸ ਵਿੱਚ ਵੀ 600 ਕੋਹ ਦੂਰ ਚਲਾ ਗਿਆ ਸਿਆਲਕੋਟ ਤੋਂ। 600 ਕੋਹ ਦੂਰ ਜਾ ਕੇ ਗੁਰੂ ਨਾਨਕ ਸਾਹਿਬ ਇੱਕ ਦਿਨ ਕਹਿੰਦੇ ਮੂਲਿਆ ਬੜੀ ਗੱਲ ਗੜਬੜ ਹੋ ਗਈ। ਕਹਿੰਦਾ ਜੀ ਕੀ ਹੋ ਗਿਆ? ਮਹਾਰਾਜ ਕਹਿੰਦੇ ਮੂਲਿਆ ਤੇਰੀ ਘਰਵਾਲੀ ਬਿਮਾਰ ਹੋ ਗਈ, ਅਤੇ ਜੇ ਤੂੰ ਕੱਲ੍ਹ ਤੱਕ ਨਾ ਪਹੁੰਚਿਆ, ਕੱਲ੍ਹ ਤੱਕ ਉਹਨੂੰ ਨਾ ਦਿਖਿਆ, ਉਹਨੇ ਕੱਲ੍ਹ ਮਰ ਜਾਣਾ। ਕਹਿੰਦਾ ਮਹਾਰਾਜ ਗੱਲ ਤਾਂ ਬੜੀ ਮਾੜੀ ਹੈ, ਪਰ ਹੁਣ ਤੁਸੀਂ ਮੈਨੂੰ ਲੈ ਕੇ ਆਏ ਹੋ, 6 ਮਹੀਨੇ ਦੇ ਰਸਤੇ 'ਚ ਆਉਂਦਿਆਂ ਲੱਗ ਗਏ ਨੇ ਇੰਨੀ ਦੂਰ, ਕੱਲ੍ਹ ਮੈਂ ਕਿਵੇਂ ਜਾ ਸਕਦਾ? ਘਰ ਤਾਂ ਨਹੀਂ ਅੱਪੜ ਸਕਦਾ, ਵਿਚਾਰੀ ਮਰ ਜਾਏਗੀ। ਮਹਾਰਾਜ ਕਹਿੰਦੇ ਨਹੀਂ ਘਰ ਪਹੁੰਚਾ ਦਿੰਦੇ ਹਾਂ ਜੇ ਤੂੰ ਜਾਣਾ ਚਾਹੁੰਦਾ। ਕਹਿੰਦਾ ਜੇ ਪਹੁੰਚਾ ਸਕਦੇ ਹੋ ਤਾਂ ਕਰੋ ਕਿਰਪਾ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਕਹਿੰਦਾ ਸੀ ਕਿ ਸਾਰੀ ਉਮਰ ਬਾਬਾ ਜੀ ਤੇਰੇ ਨਾਲ ਹੀ ਰਵਾਂਗਾ, ਮੈਂ ਘਰ ਵਾਲੀ ਤੋਂ ਕੀ ਲੈਣਾ। ਜਦੋਂ ਮਾਇਆ ਦਾ ਗੁਰੂ ਸਾਹਿਬ ਚੱਕਰ ਪਾ ਦਿੰਦੇ ਆ, ਸਭ ਭੁੱਲ ਜਾਂਦੀ। ਕਹਿੰਦਾ ਫਿਰ ਭੇਜੋ ਮਹਾਰਾਜ ਘਰ ਮੈਨੂੰ। ਮਹਾਰਾਜ ਕਹਿੰਦੇ ਅੱਖਾਂ ਮੀਚ ਅਤੇ ਵਾਹਿਗੁਰੂ ਕਹਿ। ਅੱਖਾਂ ਮੀਚੀਆਂ, ਵਾਹਿਗੁਰੂ ਆਖਿਆ ਘਰ ਦੇ ਬੂਹੇ ਅੱਗੇ ਖੜ੍ਹਾ। ਘਰਵਾਲੀ ਨੇ ਬੂਹਾ ਖੋਲਿਆ, ਉਹ ਜੀ ਕਿੱਥੇ ਰਹੇ ਹੋ ਇੰਨੇ ਚਿਰ? ਮੈਂ ਤਾਂ ਸੰਤਾਂ ਨਾਲ ਚਲਾ ਗਿਆ ਸੀ, ਬੜੀ ਦੁਨੀਆ ਘੁੰਮੀ ਫਿਰੀ ਹੈ, ਹੁਣ ਨਾ ਜਾਇਆ ਜੇ ਮੈਂ ਮਰ ਜਾਣਾ ਜੇ ਤੁਸੀਂ ਚਲੇ ਗਏ। ਕਹਿੰਦੀ ਨਾ, ਹੁਣ ਕਹਿੰਦਾ ਹੁਣ ਨਹੀਂ ਜਾਂਦਾ। ਸਾਲ ਪਿੱਛੋਂ ਮਹਾਰਾਜ ਫਿਰ ਸਿਆਲਕੋਟ ਆ ਗਏ, ਧੰਨ ਗੁਰੂ ਨਾਨਕ ਸਾਹਿਬ। ਜਦੋਂ ਸਿਆਲਕੋਟ ਆਏ ਤੇ ਉਹ ਘਰਵਾਲੀ ਨੇ ਗਲੀ 'ਚ ਆਉਂਦੇ ਵੇਖ ਲਏ, ਦੂਰੋਂ ਹੀ ਆਵਾਜ਼ ਦੇ ਕੇ ਕਹਿੰਦੀ ਸੁਣਦੇ ਹੋ ਜੀ? ਉਹ ਕਹਿੰਦੇ ਕੀ ਹੈ ਭਾਗਵਾਨ ਨੇ? ਉਹ ਬਾਬਾ ਫਿਰ ਆ ਗਿਆ। ਕਿਹੜਾ? ਉਹ ਜਿਹੜਾ ਤੈਨੂੰ ਨਾਲ ਲੈ ਗਿਆ ਸੀ। ਅੱਛਾ, ਫਿਰ ਹੁਣ ਆਪਾਂ ਕੀ ਕਰੀਏ? ਉਹ ਫਿਰ ਲੈ ਜਾਏਗਾ ਤੈਨੂੰ, ਉਹਨੇ ਬਾਬੇ ਨੇ ਨਾਲ ਲੈ ਜਾਣਾ, ਫਿਰ ਕੀ ਕਰੀਏ? ਕਹਿੰਦੀ ਤੂੰ ਭੱਜ ਕੇ ਗੁਹਾਰੇ 'ਚ ਵੜ ਜਾ, ਪਾਥੀਆਂ ਦੇ ਘੀਰੇ ਵਿੱਚ, ਅਤੇ ਮੈਂ ਕਹਿ ਦਿਆਂਗੀ ਵੀ ਘਰ ਕੋਈ ਨਹੀਂ। ਮੂਲਾ ਜਿਹੜਾ ਗੁਰੂ ਨਾਨਕ ਦਾ ਇੰਨਾ ਪ੍ਰੇਮੀ ਬਣਿਆ ਹੋਇਆ ਸੀ, ਭਾਣਾ ਐਸਾ ਵਰਤਿਆ, ਭੱਜ ਕੇ ਗੁਹਾਰੇ 'ਚ ਵੜ ਗਿਆ, ਛੁੱਪ ਗਿਆ, ਲੁੱਕ ਗਿਆ, ਮਾਇਆ ਗੁਰੂ ਦੀ। ਅਤੇ ਮਹਾਰਾਜ ਨੇ ਬੂਹੇ 'ਤੇ ਜਾ ਕੇ ਦਰਵਾਜ਼ਾ ਖੜਕਾ ਕੇ ਆਵਾਜ਼ ਦਿੱਤੀ, ਮੂਲਿਆ, ਉਹ ਭਾਈ ਮੂਲਿਆ। ਉਹ ਕਹਿੰਦੇ ਜੀ ਉਹ ਤਾਂ ਘਰ ਹੀ ਕੋਈ ਨਹੀਂ। ਮਹਾਰਾਜ ਕਹਿੰਦੇ ਚੰਗਾ, ਨਹੀਂ ਤਾਂ ਨਾ ਸਹੀ। ਮਹਾਰਾਜ ਜਾ ਕੇ ਬੈਠ ਗਏ ਬੇਰ ਸਾਹਿਬ ਗੁਰਦੁਆਰਾ ਸਿਆਲਕੋਟ ਦੇ ਵਿੱਚ। ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਬੈਠ ਗਏ ਅਤੇ ਮੂਲੇ ਨੂੰ ਸੱਪ ਲੜ ਗਿਆ। ਪੰਜ ਦਸ ਮਿੰਟ ਬਾਅਦ ਕਹਿੰਦੀ ਆ ਜਾਓ ਬਾਹਰ, ਹੁਣ ਉਹ ਚਲਾ ਗਿਆ ਬਾਬਾ। ਜਦੋਂ ਅੰਦਰੋਂ ਕੋਈ ਹੁੰਦਾ ਤਾਂ ਆਵਾਜ਼ ਦਿੰਦਾ, ਦੋ ਚਾਰ ਆਵਾਜ਼ਾਂ ਮਾਰੀਆਂ, ਨਹੀਂ ਉਗ ਸੁਗ ਅੰਦਰੋਂ ਹਿੱਲਿਆ ਜੁੱਲਿਆ ਨਹੀਂ, ਆਂਢੀ ਗੁਆਂਢੀਆਂ ਨੂੰ ਆਵਾਜ਼ਾਂ ਮਾਰ ਕੇ ਗੁਹਾਰੇ 'ਚੋਂ ਬਾਹਰ ਕੱਢਿਆ, ਮਰਿਆ ਪਿਆ, ਨੀਲਾ ਹੋਇਆ ਪਿਆ ਸੱਪ ਦੇ ਜ਼ਹਿਰ ਨਾਲ, ਮੰਜੇ 'ਤੇ ਪਾ ਕੇ ਗੁਰੂ ਨਾਨਕ ਸਾਹਿਬ ਕੋਲ ਲਿਆਏ। ਮਹਾਰਾਜ ਕਹਿੰਦੇ ਭਾਈ ਇਹਦੀ ਲਿਖੀ ਇੱਦਾਂ ਸੀ, ਪਾਣਾ ਇਵੇਂ ਵਰਤਣਾ ਸੀ। ਪ੍ਰੇਮੀਆਂ ਨੇ ਆਖਿਆ ਮਹਾਰਾਜ ਹੈ ਤਾਂ ਤੁਹਾਡਾ ਸੇਵਕ ਸੀ, ਬਖਸ਼ ਦਿਓ। ਮਹਾਰਾਜ ਕਹਿੰਦੇ ਦਸਵੇਂ ਜਾਮੇ 'ਚ ਇਹਦਾ ਉਧਾਰ ਕਰਾਂਗੇ। ਉਹੀ ਮੂਲਾ ਖੱਤਰੀ ਸਹਿ ਦੀ ਜੂਨ ਵਿੱਚ ਪਿਆ ਹੋਇਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਸ਼ਿਕਾਰ ਘਾਟ ਹਜ਼ੂਰ ਸਾਹਿਬ ਦੀ ਧਰਤੀ 'ਤੇ ਉਹਦਾ ਉਧਾਰ ਕੀਤਾ ਸੀ। ਸੋ ਸਾਧ ਸੰਗਤ ਜੀ, ਉਹ ਸਿਆਲਕੋਟ ਦੀ ਧਰਤੀ 'ਤੇ ਖਾਲਸੇ ਦੀਆਂ ਜਿਹੜੀਆਂ ਸ਼ਹੀਦਾਂ ਦੀ ਮਿਸਲ, ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੀ ਮਿਸਲ ਨੇ ਜਾ ਕੇ ਉੱਥੇ ਕਬਜ਼ਾ ਕਰ ਲਿਆ ਹੈ।
ਸਭ ਸਿੱਧ ਕਾਜ ਖਾਲਸੇ ਦਿਨ ਦਿਨ,
ਹੁਣ ਸਿੰਘਾਂ ਦੇ ਕੰਮ ਦਿਨੋ ਦਿਨ ਸੌਰ ਦੇ ਜਾਂਦੇ ਆ। ਸਮਾਂ ਆ ਰਿਹਾ ਹੈ, ਸਿੰਘਾਂ ਦੇ ਕਾਰਜ ਉਦਾਸ ਹੁੰਦੇ ਜਾਂਦੇ ਆ, ਭਲਾ ਹੁੰਦਾ ਜਾਂਦਾ। ਮੈਂ ਕਰ ਦਿੰਦਾ ਲਾਸਟ ਮਿੰਟ। ਸਾਧ ਸੰਗਤ ਜੀ, ਬੇਨਤੀ ਹੈ ਕਿ ਕਿਸੇ ਗੁਰਮੁਖ ਪਿਆਰਿਆਂ ਦੀਆਂ ਦੋ ਗੱਡੀਆਂ ਜਿਹੜੀਆਂ ਖੜੀਆਂ ਉਹਨਾਂ ਦੇ, ਉਹ ਗੱਡੀਆਂ ਕੱਢਣੀਆਂ, ਐਮਰਜੈਂਸੀ ਜ਼ਰੂਰੀ ਨੇ। ABC 692, BTM 7794, ਇਹ ਦੋ ਗੱਡੀਆਂ ਹਨ। BNC 692, BTM 7794, ਇਹ ਨੋਟ ਕਰ, ਗੱਡੀਆਂ ਪ੍ਰੇਮੀ ਜਿਨ੍ਹਾਂ ਦੀਆਂ ਉਹ ਅੱਗੇ ਪਿੱਛੇ ਕਰਨ ਜੀ।
ਦੋਹਰਾ ਚੜ ਸਿੰਘ ਚੜ ਜਿਹਲਮ ਟੱਪਿਓ, ਸੇਲ ਸਿਰ ਬੁਲੰਦ ਫੁਜਦਾਰ।
ਸਾਧ ਸੰਗਤ ਜੀ, ਚੜ੍ਹ ਸਿੰਘ ਨੇ ਜਿਹਲਮ ਦਾ ਪਰਲਾ ਪਾਸਾ ਫਤਿਹ ਕਰ ਲਿਆ, ਔਰ ਉੱਥੇ ਸੀਗਾ ਸਰਬੁਲੰਦ ਖਾਨ ਅਹਿਮਦ ਸ਼ਾਹ ਅਬਦਾਲੀ ਦਾ ਵੱਡਾ ਜਰਨੈਲ, ਉਹਨੇ ਰੋਹਤਾਸ਼ ਦੇ ਕਿਲੇ 'ਤੇ ਕਬਜ਼ਾ ਕੀਤਾ ਹੋਇਆ ਸੀ। ਰੋਹਤਾਸ਼ ਜਿਹੜਾ ਮਾਤਾ ਜੀ ਦਾ, ਸਾਹਿਬ ਦੇਵਾਂ ਜੀ ਦਾ ਜਨਮ ਅਸਥਾਨ, ਗੁਰੂ ਕੀ ਨਗਰੀ ਵੀ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉੱਥੇ ਚਸ਼ਮਾ ਚੋਆ ਸਾਹਿਬ ਚੱਲਦਾ ਹੈ, ਗੁਰਦੁਆਰਾ ਵੀ ਹੈ ਅਤੇ ਮਾਤਾ ਜੀ ਦਾ ਵੀ ਜਨਮ ਅਸਥਾਨ ਉਹ ਹੈ।
ਡੇਰਾ ਬੈਠਾ ਲਾਏ ਸੋ ਕਿਲੋ ਰਵਤਾਸ ਮਝਾਰ।
ਰੋਹਤਾਸ ਦੇ ਕਿਲੇ ਦੇ ਵਿੱਚ ਸਰਬੁਲੰਦ ਖਾਨ ਬੈਠਾ ਸੀ ਬਹੁਤ ਭਾਰੀ ਫੌਜ ਲੈ ਕੇ।
ਚਾਉ ਪਈ ਹੋ ਤੋ ਬਹੁਤ ਥੋ ਮਨ ਮਗਰੂਰ,
ਔਰ ਉਹਨੂੰ ਹੰਕਾਰ ਵੀ ਬੜਾ ਸੀ, ਉਹ ਸਰ ਬੁਲੰਦ ਖਾਂ ਬੜਾ ਆਕੜਿਆ ਆ, ਹੰਕਾਰੀ ਕਿਸਮ ਦਾ ਬੰਦਾ ਸੀ।
ਫੋਤੋ ਗਿਲ ਜਨਮੈ ਸੋ ਬੱਡ ਸੂਰ,
ਪਠਾਣਾ ਦੇ ਵਿੱਚ ਉਹ ਸਭ ਤੋਂ ਸੂਰਬੀਰ ਕਹਾਉਂਦਾ ਸੀ, ਆਪਣੇ ਆਪ ਨੂੰ ਯੋਧਾ ਬਲੀ ਸਦਾਉਂਦਾ ਸੀ।
ਬੇਗਮ ਹੋਏ ਪੜ ਰਹੇ ਹੋ ਸੋਏ,
ਉਹ ਗਮ ਤੋਂ ਬਿਨਾਂ ਨਿਸ਼ਚਿੰਤ ਹੋ ਕੇ ਉੱਥੇ ਬੈਠਾ ਸੀ, ਉਹ ਮੈਨੂੰ ਕੀ ਖਤਰਾ ਹੈ, ਮੈਂ ਕਿਸੇ ਦੀ ਕੀ ਪਰਵਾਹ ਕਰਦਾ, ਰੋਹਤਾਸ ਦੇ ਕਿਲੇ ਦਾ ਮਾਲਕ ਬਣਿਆ ਬੈਠਾ ਸੀ।
ਮੱਧ ਪਹਾੜਨ ਕਿਲੋ ਲੱਖ ਸੋਏ,
ਪਹਾੜ ਦੇ ਵਿੱਚ ਉਹਦਾ ਇਲਾਕਾ ਸੀ, ਰੋਹਤਾਸ ਦਾ ਪਹਾੜੀਆਂ 'ਚ ਕਿਲਾ ਸੀ, ਇਸ ਕਰਕੇ ਕਿਸੇ ਤੋਂ ਡਰਦਾ ਨਹੀਂ ਸੀ ਸਰ ਬੁਲੰਦ ਖਾਨ।
ਚੜ ਸਿੰਘ ਨੇ ਸੋ ਸ਼ਿਕਾਰ ਤਕਾਇਆ,
ਚੜਤ ਸਿੰਘ ਜੇਲਮ ਪਾਰ ਹੋ ਗਿਆ, ਉਹਨੇ ਆਖਿਆ ਉਹ ਸ਼ਿਕਾਰ ਵੀ ਮਾਰੀਏ, ਹੁਣ ਸੋਧੀਏ ਰੋਹਤਾਸ ਦੇ ਕਿਲੇ ਤੇ ਵੀ ਕਬਜ਼ਾ ਕਰੀਏ।
ਦੇ ਫੇਰੀ ਵਿੱਚ ਸਸਾ ਸ਼ਹਾਇਆ,
ਜਿਵੇਂ ਕੁਮਾਰੀ 'ਚ ਪਾ ਕੇ ਸਹੇ ਨੂੰ ਘੇਰ ਲੈਂਦੇ ਆ ਨਾ ਸ਼ਿਕਾਰ ਕਰਨ ਵਾਲੇ, ਏਦਾਂ ਫਿਰ ਸਰ ਬੁਲੰਦ ਖਾਨ ਸਹੇ ਦੀ ਤਰ੍ਹਾਂ ਸਿੰਘਾਂ ਨੇ ਘੇਰ ਲਿਆ।
ਢੁੱਕ ਨੇੜਿਓਂ ਫਿਰ ਦੂਰ ਹੋਏ ਆਇਆ,
ਚੜਤ ਸਿੰਘ ਬੜੀ ਨੀਤੀ ਨਾਲ ਪਹਿਲਾਂ ਤਾਂ ਉਹਦੇ ਨੇੜੇ ਢੁੱਕਿਆ ਇੱਕਦਮ ਹੱਲਾ ਕਰਕੇ, ਅਤੇ ਫਿਰ ਉਹਦੇ ਦੂਰ ਆ ਗਿਆ ਵੀ ਮੇਰਾ ਪਿੱਛਾ ਕਰੇਗਾ, ਜਦੋਂ ਪਿੱਛਾ ਕਰੇਗਾ ਕਿਲੇ ਤੋਂ ਬਾਹਰ ਨਿਕਲੇਗਾ, ਜਦੋਂ ਬਾਹਰ ਨਿਕਲੇਗਾ ਘੇਰਾ ਪਾ ਕੇ ਫਿਰ ਮਾਰ ਲਵਾਂਗੇ। ਚੜਤ ਸਿੰਘ ਨੇ ਇੱਦਾਂ ਹੱਲਾ ਮਾਰ ਕੇ ਪਹਿਲਾਂ ਤਾਂ ਕਿਲੇ ਦੇ ਨੇੜੇ ਜਾ ਕੇ ਦਰਸ਼ਨ ਦਿੱਤੇ, ਉਹਦਾ ਇਲਾਕਾ ਰੋਹਤਾਸ ਦਾ ਲੁੱਟਿਆ, ਅਤੇ ਫਿਰ ਉਸ ਤੋਂ 150 ਮੀਲ ਇੱਕਦਮ ਪਿੱਛੇ ਹੋ ਗਿਆ। ਹਾਂਜੀ,
ਇਸ ਬਿੱਧ ਉਸ ਕੋ ਚਿੱਤ ਵਧਾਇਆ,
ਫਿਰ ਉਹਦਾ ਹੌਸਲਾ ਵੱਧ ਗਿਆ ਸਰ ਬੁਲੰਦ ਖਾਨ ਦਾ, ਬਈ ਸਿੰਘ ਡਰ ਕੇ ਭੱਜ ਗਿਆ ਹੈ, ਚੜਤ ਸਿੰਘ ਆਇਆ ਤਾਂ ਸੀ ਪਰ ਉਹਦਾ ਹੌਸਲਾ ਨਹੀਂ ਪਿਆ, ਉਹ ਮੇਰੇ ਕਿਲੇ ਨੂੰ ਘੇਰਾ ਨਹੀਂ ਪਾ ਸਕਿਆ। ਇਸ ਗੱਲ 'ਚ ਉਹਦਾ ਹੌਸਲਾ ਹੋਰ ਜ਼ਿਆਦਾ ਸਰ ਬੁਲੰਦ ਖਾਨ ਦਾ ਵੱਧ ਗਿਆ।
ਹੁਣ ਜਾਣਿਓ ਅਬ ਸਿੰਘ ਮੁੜ ਗਏ,
ਉਹਨੇ ਸੋਚਿਆ ਸਿੰਘ ਆਏ ਸੀ ਤੇ ਡਰ ਕੇ ਭੱਜ ਗਏ ਨੇ,
ਮਗਰ ਸਿੰਘਣ ਸਮ ਗਿਲਜਨ ਭਏ,
ਉਹ ਫਿਰ ਗਿਲਜਿਆਂ ਦੀ ਫੌਜ ਲੈ ਕੇ ਸਿੰਘਾਂ ਦੇ ਪਿੱਛੇ ਪੈ ਗਿਆ।
ਤਾਉ ਚੜ ਸਿੰਘ ਉਨ ਦੇ ਕੇ ਦਾਉ,
ਸਿੰਘ ਦਾ ਦੇ ਕੇ ਨਾ ਚੜਤ ਸਿੰਘ ਨੇ ਉਹਨਾਂ ਨੂੰ ਕਿਲੇ 'ਚੋਂ ਬਾਹਰ ਹੀ ਕੱਢਣਾ ਸੀ, ਉਹਨੇ ਵਿਕਰੀ ਬਾਹਰ ਆਉਣ, ਜਿਵੇਂ ਸ਼ਿਕਾਰ ਨੂੰ ਇੱਕ ਵਾਰੀ ਜਗਾ ਲੈਂਦੇ ਆ, ਜਗਾਉਣ ਵਾਲੇ ਹੋਰ ਹੁੰਦੇ ਆ ਅਤੇ ਮਾਰਨ ਵਾਲੇ ਹੋਰ ਹੁੰਦੇ, ਇਹ ਤਾਂ ਜਗਾ ਕੇ ਉਹਨੂੰ ਬਾਹਰ ਕੱਢ ਲਿਆ, ਤੇ ਫੇਰ ਸਿੰਘਾਂ ਨੇ ਦਾ ਮਾਰ ਕੇ
ਮੁੜ ਲੰਘਿਓ ਔਰ ਪਤਨ ਦਰ ਆਇਓ,
ਦਰਿਆ ਦਾ ਪਤਨ ਉਹਨੂੰ ਪਾਰ ਕਰਾ ਲਿਆ, ਉਰਲੇ ਪਾਸੇ ਲੈ ਆਏ ਜਾਣ ਕੇ।
ਚਾਏ ਜਾਏ ਚੜਿਓ ਸੋ ਕਿਲਾ ਰਵਤਾਸ,
ਚੜਤ ਸਿੰਘ ਨੇ ਦੂਜੇ ਪਾਸਿਓਂ ਦੀ ਹੋ ਕੇ ਨਾ ਉਹਦੇ ਉਰਲੇ ਪਾਸੇ ਕਰ ਦਿੱਤਾ ਉਹਨੂੰ ਭਜਾ ਕੇ, ਤੇ ਆਪ ਫੌਜ ਲੈ ਕੇ ਉਹਦੇ ਕਿਲੇ ਦੇ ਵਿੱਚ ਜਾ ਵੜਿਆ ਤੇ ਕਿਲੇ ਤੇ ਕਬਜ਼ਾ ਕਰ ਲਿਆ, ਉਹਦੇ ਘਰ ਤੇ ਕਬਜ਼ਾ ਕਰ ਲਿਆ।
ਬੁਰਜ ਮਲ ਬਹਿਓ ਚਾਰੋਂ ਪਾਸ,
ਔਰ ਕਹਿੰਦੇ ਚਾਰੇ ਬੁਰਜ ਰੋਹਤਾਸ ਦੇ ਕਿਲੇ ਤੇ ਮਲ ਕੇ ਚੜਤ ਸਿੰਘ ਦੇ ਸਾਥੀ ਬੈਠ ਗਏ।
ਲਏ ਦਰਵਾਜੇ ਦੋ ਘੇਰ,
ਦੋਵੇਂ ਦਰਵਾਜੇ ਘੇਰ ਲਏ, ਜਿਹੜੀ ਫੌਜ ਅੰਦਰ ਸੀ ਉਹਨਾਂ ਨੇ ਥੋੜਾ ਸਮਾਂ ਮੁਕਾਬਲਾ ਤਾਂ ਕਰਨਾ ਹੀ ਸੀ, ਉਹਨਾਂ ਨੂੰ ਵੀ ਕਾਬੂ ਕਰ ਲਿਆ।
ਧਰੀ ਮਾਰ ਰਮ ਜੰਗਨ ਕੇਰ,
ਰਾਮ ਜੰਗਿਆਂ ਦੀ ਗੋਲੀਆਂ ਦੀ ਮਾਰ ਕੀਤੀ ਹੈ।
ਦੋਹਰਾ ਖਬਰ ਉਹਨਾਂ ਕੋ ਤਬ ਭਈ, ਜਬ ਬਹੇ ਚੜ ਬਹੇ ਸਿੰਘ ਗੜ ਮੱਲ,
ਉਹਨਾਂ ਨੂੰ ਉਦੋਂ ਹੀ ਪਤਾ ਲੱਗਾ ਸਰ ਬੁਲੰਦ ਖਾਨ ਨੂੰ, ਜਦੋਂ ਸਿੰਘਾਂ ਨੇ ਉਹਨਾਂ ਦਾ ਕਿਲਾ ਖੋਹ ਵੀ ਲਿਆ, ਕਬਜ਼ਾ ਕਰ ਲਿਆ ਰੋਹਤਾਸ ਦੇ ਕਿਲੇ ਉੱਤੇ।
ਚਾਰ ਓਰ ਉਨ ਸਿੰਘ ਦਿਸੈ ਪਰਿਓ ਗਿਰਜਨ ਤਰ ਥਲ,
ਚਾਰੇ ਪਾਸੇ ਸਿੰਘਾਂ ਦੀਆਂ ਫੌਜਾਂ ਦਿਸਦੀਆਂ, ਖਾਲਸਾ ਹੀ ਖਾਲਸਾ ਦਿਸਦਾ ਹੈ। ਹੁਣ ਗਿਰਜਿਆਂ ਦਾ ਦਿਲ ਘਬਰਾ ਗਿਆ ਵੀ ਅਸੀਂ ਤਾਂ ਇਸ ਕਿਲੇ ਦੇ ਉੱਤੇ ਬੜਾ ਭਰੋਸਾ ਕਰਕੇ ਇੱਥੇ ਬੈਠੇ ਹੋਏ ਸੀ, ਇਹ ਵੀ ਸਾਡੇ ਤੋਂ ਖੋਹ ਲਿਆ ਹੈ ਇਹਨਾਂ ਸਿੰਘਾਂ ਨੇ।
ਚਾਉ ਪਈ ਜਿੱਤ ਵੱਲ ਗਿਲਜੇ ਦੌੜ ਸੋ ਪਾਹੇ,
ਜਿਹੜੇ ਪਾਸੇ ਗਿਲਜੇ ਦੌੜ ਕੇ ਜਾਂਦੇ ਨੇ,
ਮੁੜੈ ਉਸੈ ਮਲ ਮਾਰ ਸੋ ਖਾਹੇ,
ਉਧਰੋਂ ਹੀ ਮਾਰ ਖਾ ਕੇ ਆ ਜਾਂਦੇ ਨੇ। ਭਾਵ ਹੌਲੇ ਹੌਲੇ ਪਠਾਣਾ ਦਾ ਪੰਜਾਬ ਦੇ ਵਿੱਚੋਂ ਸਮਝੋ ਅੰਨ ਪਾਣੀ ਮੁੱਕਣ ਲੱਗ ਪਿਆ। ਇਹ ਗੁਰੂ ਸਾਹਿਬ ਦਾ ਬਚਨ ਹੀ ਸੀ, ਸਮਾਂ ਹੀ ਸੀ, ਉਹ ਸਮਾਂ ਹਰ ਚੀਜ਼ ਦਾ ਹੁੰਦਾ ਸਾਧ ਸੰਗਤ ਜੀ, ਉਹ ਸਮੇਂ ਅਨੁਸਾਰ ਕੋਈ ਚੀਜ਼ ਆਉਂਦੀ ਹੈ ਅਤੇ ਸਮੇਂ ਨਾਲ ਜਾਂਦੀ ਹੈ, ਭਾਵੇਂ ਕੋਈ ਕੋਈ ਫੌਜ ਹੈ, ਭਾਵੇਂ ਕੋਈ ਸਰਕਾਰ ਹੈ, ਭਾਵੇਂ ਕੋਈ ਕੌਮ ਹੈ, ਭਾਵੇਂ ਕੋਈ ਜਾਤੀ ਹੈ, ਜੋ ਵੀ ਸੰਸਾਰ 'ਚ ਪੈਦਾ ਹੁੰਦਾ, ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਇਹਦੇ ਕਾਲ ਦਾ ਤਮਾਸ਼ਾ ਹੈ। ਜਿਹੜੀ ਚੀਜ਼ ਸਮੇਂ ਨਾਲ ਪੈਦਾ ਹੁੰਦੀ ਹੈ ਉਹ ਇਸੀ ਚੀਜ਼ ਸਮੇਂ ਨਾਲ ਖਤਮ ਵੀ ਹੁੰਦੀ ਹੈ। ਸੋ ਜਿਹਨਾਂ ਮੁਗਲਾਂ ਪਠਾਣਾਂ ਦਾ ਰਾਜ ਹੁਣ ਉੱਠਣ 'ਤੇ ਆਇਆ, ਤੇ ਐਸਾ ਪਰਮੇਸ਼ੁਰ ਨੇ ਰਾਹ ਦਿੱਤਾ ਖਾਲਸੇ ਨੂੰ ਕਿ ਜਿੱਧਰ ਸਿੰਘ ਜਾਂਦੇ ਨੇ ਸਿੰਘਾਂ ਦੀ ਫਤਿਹ ਹੁੰਦੀ ਜਾਂਦੀ ਹੈ, ਤੇ ਉਹ ਪਠਾਨ ਉਹ ਮੁਗਲ ਉਹਨਾਂ ਦੇ ਪੈਰ ਹਿੱਲਦੇ ਜਾ ਰਹੇ ਨੇ।
ਨੱਠਿਓ ਚਾਹੈ ਸੋ ਵੱਲ ਦਰਵਾਜੇ,
ਉਹ ਦਰਵਾਜੇ ਵੱਲ ਜਦੋਂ ਨੱਠਣ ਜਾਂਦੇ ਨੇ,
ਮਾਰ ਹਟਾਏ ਓਏ ਕਰ ਬਾਜੇ,
ਤਾਂ ਸਿੰਘ ਉਹਨਾਂ ਨੂੰ ਮਾਰ ਹਟਾਉਂਦੇ ਨੇ, ਪਿਛਾ ਭਜਾ ਦਿੰਦੇ ਨੇ।
ਜਿੱਤ ਵੱਲ ਜਾਹੇ ਉਹ ਤਾਂ ਮਾਰ ਹੈ ਖਾਹੇ,
ਜਿੱਧਰ ਜਾਂਦੇ ਨੇ ਉਧਰ ਮਾਰ ਪੈਂਦੀ। ਸਾਰੇ ਬੁਰਜਾਂ ਦੇ ਸਿੰਘ ਬੈਠੇ ਨੇ ਬੰਦੂਕਾਂ ਲੈ ਕੇ,
ਨੱਠੇ ਫਿਰੈ ਕਿਤ ਜਾਨ ਨਾ ਪਾਹੇ,
ਨੱਠੇ ਫਿਰਦੇ ਆ ਪਰ ਲੁਕਣ ਨੂੰ ਥਾਂ ਨਹੀਂ ਲੱਭਦੀ।
ਨੱਠ ਭੱਜ ਕੇ ਸੋ ਥੱਕ ਪਏ,
ਨੱਠ ਭੱਜ ਕੇ ਥੱਕ ਗਏ ਸਰ ਬੁਲੰਦ ਖਾਂ ਦੇ ਸਿਪਾਹੀ।
ਸਿਰ ਬੁਲੰਦ ਢਿੱਗ ਸੋ ਸਭ ਗਏ,
ਔਰ ਸਰ ਬੁਲੰਦ ਖਾਂ ਦੇ ਕੋਲ ਗਏ ਜਾ ਕੇ ਰੋਏ ਪਿੱਟੇ।
ਸਿਰ ਬੁਲੰਦ ਤਬ ਲੱਖ ਲੱਖ ਗਈ ਗੱਲ,
ਸਰ ਬੁਲੰਦ ਖਾਂ ਨੇ ਸਾਰੀ ਗੱਲ ਜਾਣ ਲਈ, ਸਮਝ ਗਿਆ ਵੀ ਹੁਣ ਸਾਡੀ ਦਾਲ ਨਹੀਂ ਗਲਣੀ।
ਹਥਿਆਰ ਸੁੱਟ ਕਰ ਬਹੇ ਉਹ ਮਹੱਲ,
ਉਹ ਹਥਿਆਰ ਸੁੱਟ ਕੇ ਮਹਿਲ ਵਿੱਚ ਲੁੱਕ ਕੇ ਬਹਿ ਗਿਆ।
ਚਾਕਰ ਸਦ ਮਸਨੰਦ ਬਿਛਾਈ,
ਉਹਨੇ ਆਪਣੇ ਜਿਹੜੇ ਮੋਹਤਬਰ ਬੰਦੇ ਸੀਗੇ ਉਹ ਅੰਦਰ ਸੱਦੇ ਆਪਣੇ ਮਹਿਲ ਦੇ।
ਵਕੀਲ ਘੱਲਿਓ ਉਹਨ ਚੜ ਸਿੰਘ ਪਾਈ,
ਉਹਨੇ ਸੁਲਾਹ ਦਾ ਰਸਤਾ ਅਖਤਿਆਰ ਕੀਤਾ ਵੀ ਲੜਾਈ ਨਾਲ ਤੇ ਸਾਨੂੰ ਮਾਰ ਦੇਣਗੇ, ਸਾਡੇ ਕਿਲੇ ਦੇ ਅੰਦਰ ਆਏ ਬੈਠੇ ਹਨ, ਬੁਰਜਾਂ ਦੇ ਕਬਜ਼ਾ ਕੀਤਾ ਹੋਇਆ ਤੇ ਸਾਡੀਆਂ ਜਾਨਾਂ ਨੂੰ ਵੀ ਖਤਰਾ ਹੈ। ਫਿਰ ਸਰ ਬੁਲੰਦ ਖਾਂ ਜਿਹੜਾ ਕਦੀ ਕਿਸੇ ਅੱਗੇ ਝੁਕਿਆ ਨਹੀਂ ਸੀ, ਉਹਨੇ ਸੁਲਾਹ ਦੇ ਲਈ ਸਰਦਾਰ ਚੜ੍ਹਤ ਸਿੰਘ ਕੋਲ ਆਪਣੇ ਵਕੀਲ ਭੇਜੇ ਹਨ।
ਵਕੀਲਨ ਕਹੀ ਸਿੰਘ ਜੀ ਸੋ ਬਾਤ,
ਵਕੀਲਾਂ ਨੇ ਆ ਕੇ ਸਰਦਾਰ ਸਾਹਿਬ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਏ ਨੂੰ ਬੇਨਤੀ ਕੀਤੀ,
ਚੱਲ ਸੂਬੇ ਕੀ ਕਰੋ ਮੁਲਾਕਾਤ।
ਕਹਿਣ ਲੱਗੇ ਸਰਦਾਰ ਸਾਹਿਬ ਜੀ, ਸੂਬੇਦਾਰ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ, ਚੱਲ ਕੇ ਤੁਸੀਂ ਉਹਨਾਂ ਨਾਲ ਮੁਲਾਕਾਤ ਕਰੋ, ਉਹਨਾਂ ਦੇ ਨਾਲ ਗੱਲਬਾਤ ਕਰੋ।
ਚੜ ਸਿੰਘ ਜੀ ਨੇ ਸੋਈ ਮਾਨੀ,
ਚੜ ਸਿੰਘ ਨੇ ਕਿਹਾ ਠੀਕ ਹੈ,
4000 ਸਿੰਘ ਮੋਹਰੇ ਠਾਨੀ,
ਉਹਨੇ 4000 ਸਿੰਘ ਅੱਗੇ ਲਾ ਕੇ,
ਦੋਹਰਾ ਸਿੰਘ ਸੂਬੇ ਪੈ ਜਾ ਪੁੱਜਿਓ, ਗਿਲਜਨ ਕਰਕੇ ਦੂਰ,
ਗਿਲਜਿਆਂ ਨੂੰ ਪਰੇ ਕਰ ਦਿੱਤਾ ਤੇ ਸੂਬੇ ਕੋਲ ਜਾ ਕੇ ਚੜ੍ਹਤ ਸਿੰਘ ਪਹੁੰਚ ਗਿਆ।
ਅੱਗੇ ਹੋਏ ਸੋ ਨਾ ਆਇਓ, ਕਰਿਓ ਮਿਜਾਜ ਇਮ ਸੂਰ,
ਪਰ ਸਰ ਬੁਲੰਦ ਖਾਂ ਫੇਰ ਵੀ ਆਪਣੇ ਹੰਕਾਰੀ ਸੁਭਾਅ ਨਾਲ ਸਰਦਾਰ ਚੜ੍ਹਤ ਸਿੰਘ ਨੂੰ ਮਿਲਣ ਅੱਗੋਂ ਦੀ ਨਹੀਂ ਆਇਆ ਵੀ ਮੈਂ ਸੂਬੇਦਾਰ ਹਾਂ, ਮੇਰੇ ਕੋਲ ਆ ਰਿਹਾ ਉਹ, ਫਿਰ ਹੰਕਾਰ ਦੀ ਉੱਥੇ ਉਹਨੇ ਆਪਣੀ ਬੋ ਦਿਖਾਈ ਹੈ ਥੋੜੀ ਜਿਹੀ। ਹਾਂਜੀ,
ਚਾਓ ਪਈ ਜਬ ਹੀ ਸਿੰਘ ਜੀ ਨੇੜੇ ਗਏ,
ਜਦੋਂ ਸਰਦਾਰ ਚੜ੍ਹਤ ਸਿੰਘ ਜੀ ਸਰ ਬੁਲੰਦ ਖਾਂ ਦੇ ਨੇੜੇ ਗਏ,
ਕਦਮ ਦੋਏ ਕਪੀ ਅੱਗੇ ਨਾ ਆਇਓ,
ਉਹ ਉੱਠ ਕੇ ਦੋ ਕਦਮ ਵੀ ਅੱਗੇ ਨਹੀਂ ਆਇਆ। ਜਿਵੇਂ ਕਿਸੇ ਨੂੰ ਸਤਿਕਾਰ ਦੇਣਾ ਬਣਦਾ ਹੈ ਵੀ ਜੇ ਮੈਂ ਹਾਰ ਹੀ ਗਿਆ ਤੇ ਜੇਤੂ ਜਰਨੈਲ ਮੇਰੇ ਕੋਲ ਆ ਰਿਹਾ ਤੇ ਮੈਂ ਉਹਨੂੰ ਮਿਲਾਂ, ਉਹਨੇ ਉਹ ਨਹੀਂ ਕੀਤਾ ਬਲਕਿ ਹੰਕਾਰ ਦੇ ਵਿੱਚ ਆਕੜ ਕੇ ਖਲੋਤਾ ਰਿਹਾ।
ਸਿੰਘ ਜੀ ਪਾਸ ਜਾਣੋ ਨਹਿ ਫਿਰਾ,
ਉਹ ਸਰਦਾਰ ਚੜ੍ਹਤ ਸਿੰਘ ਜੀ ਦੇ ਕੋਲ ਅੱਗੇ ਨਹੀਂ ਗਿਆ ਬਲਕਿ ਆਕੜ ਕੇ ਖਲੋਤਾ ਰਿਹਾ।
ਪਾਸ ਗਏ ਸਿੰਘ ਤੋਂ ਭਇਆ ਖੜਾ,
ਜੇ ਬਾਬਾ ਜੀ ਕੋਲ ਗਏ ਨਾ ਚੜ੍ਹਤ ਸਿੰਘ ਜੀ ਤਾਂ ਖਲੋਤਾ ਖੜਾ ਹੋਇਆ, ਉਦੋਂ ਪਹਿਲਾਂ ਖੜਾ ਵੀ ਨਹੀਂ ਹੋਇਆ, ਉਹਨਾਂ ਨੂੰ ਆਉਂਦਿਆਂ ਵੇਖ ਕੇ ਵੀ ਬੈਠਾ ਰਿਹਾ ਵੀ ਮੈਂ ਸਰ ਬੁਲੰਦ ਖਾਂ ਹਾਂ। ਹਾਂਜੀ,
ਕਹੇ ਸਿੰਘ ਮੋਹੇ ਆਏ ਮਿਲੇ ਗੱਲ,
ਤੇ ਕਹਿਣ ਲੱਗਾ ਆਓ ਸਿੰਘ ਸਾਹਿਬ ਮੈਨੂੰ ਗਲਵੱਕੜੀ ਪਾ ਕੇ ਮਿਲੋ, ਜੱਫੀ ਪਾ ਕੇ ਮਿਲੋ। ਹਾਂਜੀ,
ਸਿਆਣਨ ਕਹਿਓ ਮਤ ਯਹ ਕਰੇ ਛਲ,
ਨਾਲ ਦੇ ਸਿੰਘ ਕਹਿਣ ਲੱਗੇ ਸਿੰਘ ਸਾਹਿਬ ਨਹੀਂ ਤੁਸੀਂ ਇਹਦੇ ਨਾਲ ਹੁਣ ਜੱਫੀ ਨਹੀਂ ਪਾਉਣੀ, ਮਤਾ ਇਹ ਕੋਈ ਧੋਖਾ ਕਰ ਜਾਵੇ, ਕੋਈ ਛਲ ਕਰ ਜਾਵੇ, ਜਿਹੜਾ ਬੰਦਾ ਇੱਦਾਂ ਮਗਰੂਰ ਹੋ ਕੇ ਬੈਠਾ ਇਹਦੇ ਮਨ 'ਚ ਕਪਟ ਤਾਂ ਹੈ ਹੀ ਹੈ ਨਾ, ਵੈਰ ਵਿਰੋਧ ਹੈ, ਹੰਕਾਰ ਹੈ, ਜਿਹੜਾ ਬੰਦਾ ਇੱਥੋਂ ਤੱਕ ਆਪ ਜੀ ਦਾ ਸਤਿਕਾਰ ਕਰਨ ਲਈ ਉੱਠਿਆ ਨਹੀਂ, ਇਹ ਕੁਛ ਹੋਰ ਵੀ ਕਰ ਸਕਦਾ ਹੈ।
ਸਿੰਘ ਜੀ ਠੌਰ ਸਿਪਾਹੀ ਮਿਲਾਇਓ,
ਸਾਧ ਸੰਗਤ ਜੀ ਸਿੰਘ ਸਾਹਿਬ ਚੜ੍ਹਤ ਸਿੰਘ ਜੀ ਥਾਂ 'ਤੇ ਇੱਕ ਹੋਰ ਸਿੰਘ ਅੱਗੇ ਕਰ ਦਿੱਤਾ ਵੀ ਇਹ ਸਾਡਾ ਸਰਦਾਰ ਹੈ, ਇਹਦੇ ਨਾਲ ਜੱਫੀ ਪਾ ਲੈ ਤੂੰ। ਹਾਂਜੀ,
ਉਸੀ ਠੌਰ ਉਸ ਪਕੜ ਬਹਾਇਓ,
ਉਹਨੂੰ ਕੋਲ ਬਹਾ ਲਿਆ ਉੱਥੇ ਫੜ ਕੇ,
ਉਸ ਅਸਬਾਬ ਸਭ ਲੀਨੋ ਸਾਂਭ,
ਔਰ ਸਾਧ ਸੰਗਤ ਜੀ ਆਲੇ ਦੁਆਲੇ ਸਿੰਘ ਹੋ ਗਏ ਤੇ ਫੜ ਕੇ ਸਰ ਬੁਲੰਦ ਖਾਂ ਨੂੰ ਉਹਦਾ ਸਾਰਾ ਰਾਜ ਸਾਜ ਸਾਂਭ ਲਿਆ।
ਠਾਣਾ ਕੀਨੋ ਕਿਲੇ ਦਰਾਮ,
ਕਿਲੇ ਦੇ ਵਿਚਕਾਰ ਸਿੰਘਾਂ ਨੇ ਆਪਣਾ ਟਿਕਾਣਾ ਪੱਕਾ ਕਰ ਲਿਆ।
ਮੁਲਕ ਚੋ ਤਰਫੀ ਸਭ ਆਏ ਮਿਲਾ,
ਸਾਰਾ ਇਲਾਕਾ ਰੋਹਤਾਸ ਦਾ ਸਿੰਘਾਂ ਨੂੰ ਆ ਕੇ ਮਿਲਿਆ।
ਗਿਰਦ ਰਵਤਾਸ ਹੋਤ ਥੋ ਜ਼ਿਲਾ,
ਜਿਹੜਾ ਰੋਹਤਾਸ ਜ਼ਿਲਾ ਸੀ ਇਲਾਕਾ ਸੀਗਾ ਮਾਤਾ ਸਾਹਿਬ ਦੇਵਾਂ ਜੀ ਦੀ ਜਨਮ ਭੂਮੀ, ਉੱਥੇ ਸਿੰਘਾਂ ਦਾ ਨਿਸ਼ਾਨ ਸਾਹਿਬ ਝੂਲ ਗਿਆ।
ਉਸ ਦਿਨ ਤੇ ਬੜ ਭਇਓ ਸਰਦਾਰ,
ਉਸ ਜਗ੍ਹਾ ਤੇ ਖਾਲਸੇ ਦਾ ਬੋਲਬਾਲਾ ਹੋ ਗਿਆ, ਨਿਸ਼ਾਨ ਸਾਹਿਬ ਝੂਲ ਗਏ, ਸਿੰਘਾਂ ਦਾ ਸਰਦਾਰ ਚੜ੍ਹਤ ਸਿੰਘ ਜੀ ਦੀ ਸਰਦਾਰੀ ਉੱਥੇ ਕਾਇਮ ਹੋ ਗਈ।
ਮਿਲ ਪਇਓ ਮੁਲਕ ਔਰਾਰ ਔਪਾਰ,
ਰਾਵੀ ਦਾ ਉਰਲਾ ਤੇ ਪਰਲਾ ਪਾਸਾ ਜੇਹਲਮ ਚਨਾਹ ਤੱਕ ਸਭ ਸਿੰਘਾਂ ਦਾ ਰਾਜ ਹੋ ਗਿਆ। ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਬਚਨ ਸਨ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਉਹ ਬਚਨ ਪੂਰੇ ਹੋ ਗਏ।
ਜਿੱਧਰ ਜਾਏ ਤਿੱਧਰ ਫਤਿਹ ਪਾਏ,
ਜਿੱਧਰ ਜਾਂਦਾ ਸਿੰਘ ਉੱਧਰ ਹੀ ਫਤਿਹ ਹੁੰਦੀ, ਹਰ ਮੈਦਾਨ ਖਾਲਸੇ ਦੀ ਫਤਿਹ ਹੋ ਰਹੀ ਸੀ।
ਅੱਗੇ ਉਸੈ ਨੂੰ ਕੋਊ ਅੜਾਏ,
ਕੋਈ ਅੱਗੇ ਅੜਿਆ ਨਹੀਂ ਚੜ੍ਹਤ ਸਿੰਘ ਦੇ, ਜਿਹੜਾ ਅੜੇ ਸੋ ਚੜੇ, ਸ਼ਰਨ ਪਰੇ ਸੋ ਤਰੇ, ਗੁਰੂ ਸਾਹਿਬ ਦੇ ਬਚਨ ਪੂਰੇ ਹੋਣ ਲੱਗੇ।
ਦੋਹਰਾ ਨਾਲੇ ਬੰਦਿਓ ਵਹਿ ਫਿਰੈ ਚਾਚਾ ਅਹਿਮਦ ਸ਼ਾਹੀ,
ਨਾਲੇ ਸਰ ਬੁਲੰਦ ਖਾਨ ਨੂੰ ਵੀ ਨਾਲ ਹੀ ਰੱਖ ਲਿਆ, ਜਿਹੜਾ ਅਹਿਮਦ ਸ਼ਾਹ ਦਾ ਚਾਚਾ ਸੀਗਾ, ਉਹ ਵੀ ਸਿੰਘਾਂ ਨੇ ਕੈਦ ਕਰ ਲਿਆ ਇੱਕ ਤਰ੍ਹਾਂ ਨਾਲ। ਜਿਹੜਾ ਅਬਦਾਲੀ ਦਾ ਵੱਡਾ ਜਰਨੈਲ ਸੀ, ਉਹਨੂੰ ਨਜ਼ਰਬੰਦ ਕਰ ਲਿਆ ਵੀ ਸਾਡੇ ਨਾਲ ਹੀ ਰਹਿਣਾ ਤੂੰ ਬਈ, ਉਹਨੂੰ ਨਾਲ ਹੀ ਬੰਨ ਕੇ ਭਾਇਆ ਹੋਇਆ। ਭਾਵੇਂ ਚਲੋ ਇਹ ਨਹੀਂ ਵੀ ਉਹਨੂੰ ਹੱਥ ਕੜੀ ਲਾਈ ਹੈ, ਪਰ ਹੱਥ ਕੜੀ ਵਰਗਾ ਹੀ ਹੁੰਦਾ ਵੀ ਉਹਦੇ ਆਲੇ ਦੁਆਲੇ ਫੌਜ ਸਿੰਘਾਂ ਦੀ, ਅਤੇ ਉਹਨੂੰ ਨਾਲ ਨਾਲ ਤੋਰੀ ਜਾਣਾ, ਅਤੇ ਉਹ ਵੀ ਡਰਦਾ ਹੁਣ ਵੀ ਪਤਾ ਨਹੀਂ ਕਿਹੜੇ ਵੇਲੇ ਮੈਨੂੰ ਝਟਕ ਦੇਣਗੇ, ਮੇਰੇ ਨਾਲ ਕੀ ਕਰਨਗੇ। ਅਬਦਾਲੀ ਦੇ ਚਾਚੇ ਸਰਬੁਲੰਦ ਨੂੰ ਸਿੰਘਾਂ ਨੇ ਕਾਬੂ ਕਰ ਲਿਆ ਹੈ।
ਪਾਏ ਰਾਜ ਗਰਰਾ ਭਇਓ ਕਿਸੇ ਨਾ ਨਜ਼ਰ ਲਿਆ ਹੀ,
ਜਿਹੜਾ ਕਿ ਕਦੀ ਹੰਕਾਰ ਦੇ ਵਿੱਚ ਕਿਸੇ ਨੂੰ ਆਪਣੀ ਨਜ਼ਰ ਥੱਲੇ ਨਹੀਂ ਸੀ ਲਿਆਉਂਦਾ, ਇੰਨਾ ਹੰਕਾਰਿਆ ਹੋਇਆ ਸੀ ਸਰਬੁਲੰਦ ਖਾਂ, ਅੱਜ ਉਹਦਾ ਹੰਕਾਰ ਟੁੱਟ ਗਿਆ ਜਦੋਂ ਸਿੰਘਾਂ ਨੇ ਉਹਨੂੰ ਨਜ਼ਰ ਬੰਦ ਕੀਤਾ ਹੈ।
ਜਾਓ ਭਾਈ ਸਿਰ ਬੁਲੰਦ ਲਿਓ ਪਾਲਕੀ ਪਾਈ,
ਸਰਬੁਲੰਦ ਖਾਨ ਨੂੰ ਪਾਲਕੀ ਦੇ ਵਿੱਚ ਬਿਠਾ ਕੇ
ਮਦ ਡੇਰੇ ਉਸ ਡੇਰੇ ਕਰਾਏ,
ਉਹਦੇ ਡੇਰੇ ਦੇ ਵਿੱਚ ਉਹਦਾ ਡੇਰਾ ਕਰਾ, ਭਾਵ ਆਪਣੀ ਫੌਜ ਦੇ ਵਿਚਕਾਰ ਉਹਦਾ ਡੇਰਾ ਤੰਬੂ ਲਵਾ ਲਿਆ ਵੀ ਤੂੰ ਸਾਡੇ ਵਿੱਚ ਰਹਿਣਾ, ਕਿਤੇ ਨਿਕਲ ਨਾ ਜਾਈ। ਹਾਂਜੀ,
ਕਰੋੜ ਰੁਪਈਆ ਸਿੰਘ ਜੀ ਉਸ ਮੰਗ ਹੈ,
ਭਾਈ ਚੜ੍ਹਤ ਸਿੰਘ ਨੇ ਉਹਦੇ ਕੋਲੋਂ 1 ਕਰੋੜ ਰੁਪਈਆ ਮੰਗਿਆ ਵੀ 1 ਕਰੋੜ ਰੁਪਈਆ ਦੇ ਦੇ, ਤੇਰੀ ਜਾਨ ਬਖਸ਼ਦੇ ਹਾਂ ਛੱਡਦੇ ਹਾਂ।
ਵਹਿ ਖਾਣੋ ਨਿਤ ਸਿੰਘ ਤੇ ਚੰਗ ਹੈ,
ਉਹ ਖਾਣਾ ਮੰਗਦਾ ਮੈਨੂੰ ਰੋਟੀ ਦਿਓ, ਮੇਰੇ ਕੋਲ ਤਾਂ ਕੁਛ ਵੀ ਨਹੀਂ ਹੈ, ਮੈਂ ਤਾਂ ਭੁੱਖਾ ਮਰਦਾ ਪਿਆ, ਤੁਹਾਨੂੰ ਕਰੋੜ ਕਿੱਥੋਂ ਦਿਆਂ, ਮੈਂ ਤੇ ਰੋਟੀ ਤੋਂ ਵੀ ਅਵਾਜ਼ਾਰ ਹਾਂ।
ਵਹੁ ਆਖੇ ਮੋਹੇ ਸੂਬਾ ਬਣਾਏ,
ਉਹ ਕਹਿੰਦਾ ਸਰਦਾਰ ਜੀ ਮੈਨੂੰ ਸੂਬੇਦਾਰ ਬਣਾ ਦਿਓ ਰੁਤਾਸ ਦਾ, ਤੇ ਮੈਂ ਤੁਹਾਨੂੰ ਕਰੋੜ ਰੁਪਈਆ ਵੀ ਦੇ ਦਿਆਂਗਾ।
ਮੇਰੇ ਮਗਰ ਸਭ ਫੌਜ ਲਗਵਾਏ,
ਮੇਰੇ ਪਿੱਛੇ ਫੌਜ ਸਾਰੀ ਲਵਾ ਦੇ, ਤੇ ਮੈਂ ਤੈਨੂੰ ਜੋ ਤੂੰ ਕਵੇਂਗਾ ਉਹ ਦਵਾਂਗਾ।
ਅਹਿਮਦ ਸ਼ਾਹ ਸਮ ਤੂੰ ਬਣ ਸ਼ਾਹੋ,
ਤੇ ਉਹਨੇ ਚੜ੍ਹਤ ਸਿੰਘ ਨੂੰ ਆਖਿਆ ਵੀ ਤੂੰ ਅਹਿਮਦ ਸ਼ਾਹ ਦੀ ਥਾਂ ਤੇ ਹੁਣ ਮੇਰਾ ਬਾਦਸ਼ਾਹ ਤੂੰ ਹੈ, ਤੈਨੂੰ ਮੈਂ ਬਾਦਸ਼ਾਹ ਮੰਨਾਂਗਾ ਤੇ ਮੈਂ ਤੇਰਾ ਸੂਬੇਦਾਰ ਬਣ ਕੇ ਮਤਹਿਤ ਹੋ ਕੇ ਰਵਾਂਗਾ।
ਮੈਨੂੰ ਆਪਣਾ ਸੂਬਾ ਬਣਾਏ,
ਮੈਨੂੰ ਆਪਣਾ ਸੂਬਾ ਬਣਾ ਲੈ ਚੜ੍ਹਤ ਸਿੰਘ, ਮੈਨੂੰ ਆਪਣਾ ਗੁਲਾਮ ਬਣਾ ਲੈ, ਏਦਾਂ ਮਿੰਨਤਾਂ ਕਰਦਾ ਹੈ ਸਰਬੁਲੰਦ ਖਾਂ ਅਹਿਮਦ ਸ਼ਾਹ ਅਬਦਾਲੀ ਦਾ ਚਾਚਾ।
ਸਿੰਘ ਜੀ ਕਹਿਓ ਹਮ ਗੁਰ ਸ਼ਾਹੋ ਕੀਓ,
ਬਾਬਾ ਚੜ੍ਹਤ ਸਿੰਘ ਜੀ ਕਹਿਣ ਲੱਗੇ ਸਾਨੂੰ ਤੂੰ ਕੀ ਸ਼ਾਹ ਬਣਾਏਗਾ, ਸਾਨੂੰ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਦਸ਼ਾਹੀਆਂ ਦਿੱਤੀਆਂ ਹਨ,
ਚਾਹੇ ਤੂੰ ਮੈਂ ਅਸੀਂ ਕੈਦ ਰੱਖੀਓ,
ਅਸੀਂ ਤੈਨੂੰ ਜਿੰਨਾ ਚਿਰ ਮਰਜ਼ੀ ਕੈਦ ਰੱਖ ਸਕਦੇ ਹਾਂ, ਹੁਣ ਤੂੰ ਦੱਸ ਭੱਜ ਕੇ ਕਿੱਥੇ ਜਾ ਸਕਦਾ ਹੈ।
ਇਤ ਕਰ ਹੋ ਜਗ ਮੈਂ ਵਾਚਾ,
ਹਾਂ ਇਹ ਗੱਲ ਤਾਂ ਯਾਦ ਰਹੇਗੀ ਨਾ ਦੁਨੀਆਂ ਦੇ ਵਿੱਚ, ਇਹ ਗੱਲ ਇਤਿਹਾਸ ਬਣੇਗਾ ਇੱਕ।
ਚੜ੍ਹ ਸਿੰਘ ਫੜ ਰੱਖਿਓ ਸ਼ਾਹੇ ਕੋ ਚਾਚਾ,
ਕਿ ਚੜ੍ਹਤ ਸਿੰਘ ਨੇ ਅਬਦਾਲੀ ਦਾ ਚਾਚਾ ਕੈਦ ਕਰਕੇ ਰੱਖਿਆ ਸੀ, ਅਬਦਾਲੀ ਦਾ ਚਾਚਾ, ਇੱਕ ਬੜੀ ਵੱਡੀ ਗੱਲ ਹੈ ਅਬਦਾਲੀ ਦੇ ਵਾਸਤੇ, ਉਹਦੀ ਤੋਹੀਨ ਕਰਨ ਦੇ ਵਾਸਤੇ, ਕਿ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦੇ ਬਾਦਸ਼ਾਹ ਦਾ ਚਾਚਾ ਸਿੰਘਾਂ ਦੀ ਕੈਦ ਵਿੱਚ ਹੈ, ਕਹਿੰਦੇ ਇਹ ਯਾਦ ਤਾਂ ਰਹੇਗਾ ਨਾ। ਸੋ ਸਰਬੁਲੰਦ ਖਾਂ ਅਸੀਂ ਤੈਨੂੰ ਮਾਰਦੇ ਨਹੀਂ, ਨਾ ਸਾਨੂੰ ਤੈਨੂੰ ਮਾਰ ਕੇ ਕੁਛ ਮਿਲਣਾ, ਪਰ ਤੂੰ ਬੰਦਾ ਬਣ ਕੇ ਹੁਣ ਟਿਕਿਆ ਰਹੋ, ਦੇਖਾਂਗੇ। ਤੂੰ ਕਹਿੰਦਾ ਵੀ ਬਾਦਸ਼ਾਹ ਬਣਾ ਦੇਣਾ, ਤੂੰ ਬਾਦਸ਼ਾਹ ਕੀ ਬਣਾਉਣਾ, ਬਾਦਸ਼ਾਹ ਤਾਂ ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਬਣਾਇਆ ਹੈ।
ਸਿਰ ਬੁਲੰਦ ਤਬ ਅੱਗਿਓ ਸੁਣਾਈ,
ਅੱਗੋਂ ਸਰਬੁਲੰਦ ਖਾਂ ਬੋਲਿਆ,
ਇਸ ਤੇ ਭਲੀ ਇੱਕ ਔਰ ਗੱਲ ਆਹੀ,
ਕਹਿਣ ਲੱਗਾ ਸਰਦਾਰ ਜੀ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦਾ ਭਲੀ, ਜੇ ਤੁਸੀਂ ਮੇਰੇ ਨਾਲ ਸਲਾਹ ਕਰੋ ਤਾਂ।
ਸ਼ਾਹੇ ਚਾਚਾ ਫੜ ਕੇ ਛੱਡ ਦਇਓ,
ਜੇ ਤੁਸੀਂ ਕਹਿੰਦੇ ਹੋ ਨਾ ਵੀ ਅਹਿਮਦ ਸ਼ਾਹ ਦਾ ਚਾਚਾ ਫੜਿਆ ਹੋਇਆ ਕੈਦ ਕਰਕੇ ਰੱਖਿਆ, ਇਹ ਗੱਲ ਠੀਕ ਹੈ ਕਿ ਤੁਸੀਂ ਕਹੋ, ਤੁਹਾਡਾ ਇਤਿਹਾਸ ਲਿਖੇਗਾ, ਵੀ ਅਬਦਾਲੀ ਦਾ ਚਾਚਾ ਚੜ੍ਹਤ ਸਿੰਘ ਨੇ ਫੜਿਆ ਸੀਗਾ, ਅਤੇ ਜੇ ਤੁਸੀਂ ਫੜ ਕੇ ਛੱਡ ਦਿਓਗੇ ਨਾ ਤਾਂ ਉਦੋਂ ਹੀ ਵੱਡੀ ਗੱਲ ਬਣੇਗੀ ਵੀ ਕਹਿਣਗੇ ਅਬਦਾਲੀ ਦੇ ਚਾਚੇ ਨੂੰ ਫੜ ਕੇ ਛੱਡ ਦਿੱਤਾ ਚੜ੍ਹਤ ਸਿੰਘ ਨੇ। ਹਾਂਜੀ,
ਸ਼ਾਹੇ ਸਿਰ ਸ਼ਾਹੇ ਸੋ ਕਹਿਓ,
ਉਹ ਸ਼ਾਹਾਂ ਦਾ ਸ਼ਾਹ ਬਣ ਜਾਏਗਾ ਚੜ੍ਹਤ ਸਿੰਘ ਜੇ ਇਹ ਕੰਮ ਕਰ ਦੇਵੇਗਾ, ਭਾਵ ਮੇਰੀ ਜਾਨ ਬਖਸ਼ੇਗਾ।
ਦੋਹਰਾ ਚੜ੍ਹ ਸਿੰਘ ਸੁਣ ਚਿੱਤ ਮੈਂ ਬਸੀ, ਦੀਨੋ ਉਸੇ ਤੁਰਾਏ।
ਚੜ੍ਹਤ ਸਿੰਘ ਦੇ ਗੱਲ ਮਨ ਨੂੰ ਪਹਾ ਗਈ, ਮਰਦਾਂ ਵਾਲੀ ਜ਼ਬਾਨ ਸੀਗੀ, ਸੂਰਮਾ ਸੀ ਬੜਾ ਚੜ੍ਹਤ ਸਿੰਘ, ਉਹਨੇ ਪਰਵਾਹ ਨਹੀਂ ਕੀਤੀ, ਉਹਨੇ ਆਖਿਆ ਛੱਡ ਦਿਓ ਇਹਨੂੰ, ਰਿਹਾ ਕਰ ਦਿਓ। ਯਾਦ ਰਹੇਗਾ ਇਤਿਹਾਸ ਵਿੱਚ ਕਿ ਅਹਿਮਦ ਸ਼ਾਹ ਅਬਦਾਲੀ ਦੇ ਚਾਚੇ ਸਰਬੁਲੰਦ ਖਾਂ ਨੂੰ ਖਾਲਸੇ ਨੇ ਕੈਦ ਵੀ ਕੀਤਾ ਅਤੇ ਛੱਡ ਵੀ ਦਿੱਤਾ। ਇਹ ਖਾਲਸੇ ਦੀ ਦਿਆਨਤਦਾਰੀ ਇਤਿਹਾਸ ਵਿੱਚ ਲਿਖੀ ਜਾਏਗੀ।
ਖਰਚ ਦਿਓ ਉਸ ਰਾਹੇ ਕੋ, ਦੀਨੋ ਅਟਕ ਟਪਾਏ।
ਬੜੇ ਸਤਿਕਾਰ ਦੇ ਨਾਲ ਅਬਦਾਲੀ ਦੇ ਚਾਚੇ ਨੂੰ ਰਸਤੇ ਦਾ ਖਰਚਾ ਦਿੱਤਾ, ਘੋੜਾ ਦਿੱਤਾ ਸਵਾਰੀ ਲਈ, ਅਤੇ ਅਟਕ ਦਰਿਆ ਟਪਾ ਕੇ ਆਖਿਆ ਜਾ ਹੁਣ ਜਾ ਕੇ ਆਪਣੇ ਭਤੀਜੇ ਨੂੰ ਦੱਸ ਦੇਈਂ ਕਿ ਪੰਜਾਬ ਦੇ ਵਿੱਚ ਖਾਲਸੇ ਦਾ ਰਾਜ ਹੋ ਚੁੱਕਾ ਹੈ ਅਤੇ ਹੁਣ ਪੰਜਾਬ ਦੇ ਸੁਪਨੇ ਲੈਣੇ ਛੱਡ ਦੇਵੇ। ਸੋ ਇਸ ਤਰ੍ਹਾਂ ਹਾਂਜੀ,
ਜੈਸੇ ਸੁਣੀ ਤੈਸੇ ਲਿਖੀ ਰਤਨ ਸਿੰਘ ਇਹ ਬਾਤ।
ਜਿਸ ਤਰ੍ਹਾਂ ਮੈਂ ਭਾਈ ਰਤਨ ਸਿੰਘ ਜੀ ਕਹਿੰਦੇ ਆਪਣੇ ਪਿਤਾ ਜੀ ਔਰ ਆਪਣੇ ਨਾਨਾ ਜੀ ਤੋਂ, ਆਪਣੀ ਮਾਤਾ ਤੋਂ, ਵੱਡੇ ਬਜ਼ੁਰਗਾਂ ਤੋਂ ਇਤਿਹਾਸ ਸੁਣਿਆ, ਉਸੇ ਤਰ੍ਹਾਂ ਲਿਖ ਰਿਹਾ ਹਾਂ।
ਲੋਕਾਂ ਤੇ ਮੈਂ ਜਿਮ ਸੁਣੀ ਤੇ ਮੈਂ ਕਰੀ ਵਿਖਿਆਤ।
ਜਿਵੇਂ ਬਜ਼ੁਰਗਾਂ ਤੋਂ ਸੁਣੀ ਹੈ, ਸਿਆਣੇ ਸਿੰਘਾਂ ਤੋਂ, ਏਦਾਂ ਹੋਇਆ ਸੀ ਅਬਦਾਲੀ ਦਾ ਚਾਚਾ ਸਿੰਘਾਂ ਨੇ ਫੜ ਕੇ ਛੱਡ ਦਿੱਤਾ ਸੀਗਾ ਅਤੇ ਉਹਦਾ ਕਿਲ੍ਹਾ ਖੋਹ ਲਿਆ ਸੀ ਰੋਹਤਾਸ ਦਾ, ਗੁਜਰਾਂ ਵਾਲੇ ਅਤੇ ਰੋਹਤਾਸ ਅਤੇ ਚੜ੍ਹਤ ਸਿੰਘ ਦਾ ਰਾਜ ਸੀ, ਗੁਜਰਾਤ ਅਤੇ ਭੰਗੀਆਂ ਦਾ ਕਬਜ਼ਾ ਸੀ, ਦੁਆਬੇ ਅਤੇ ਬੁੱਢੇ ਦਲ ਦਾ ਕਬਜ਼ਾ ਸੀ, ਕਸੂਰ ਅਤੇ ਹਰੀ ਸਿੰਘ ਭੰਗੀ ਦਾ ਕਬਜ਼ਾ ਸੀ। ਇੱਦਾਂ ਸਾਰੇ ਪੰਜਾਬ ਅਤੇ ਸਿੱਖਾਂ ਦੀਆਂ ਮਿਸਲਾਂ ਕਬਜ਼ੇ ਕਰਕੇ ਖਾਲਸੇ ਦੇ ਨਿਸ਼ਾਨ ਚਲਾ ਰਹੀਆਂ ਸਨ। ਇਹ ਸਨ 1762-64 ਦੀਆਂ ਗੱਲਾਂ ਹਨ ਸਾਧ ਸੰਗਤ ਜੀ। ਅਬਦਾਲੀ ਵਾਪਸ ਜਾ ਚੁੱਕਾ ਸੀ ਉਸ ਵੇਲੇ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ, ਉਹ ਬਚਨ ਪੂਰੇ ਹੋਏ ਸਨ। ਉਹ ਕਥਾ ਆਪ ਜੀ ਸਰਵਣ ਕਰ ਰਹੇ ਹੋ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ।